ਸ੍ਰੀ ਨਾਨਕ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੁੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਿਆਦਿਕ ਸਭ ਸਿੰਘ ਸੁਨਾਵਤ ਆਨੰਦ ਕੋ ਉਪਜੰਤੇ ਕਿਰਪਾ ਦ੍ਰਿਸ਼ਟ ਕੋ ਦੇਖੇ ਸਤਿਗੁਰ ਸਭ ਪਰ ਖੁਸ਼ੀ ਕਰੰਤੇ ਇਤਿਆਦਿਕ ਸਭ ਸਿੰਘ ਸੁਨਾਵਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਰਹੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸੁਣੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਵੈਰ ਕਰਦਿਆਂ ਹੋਇਆਂ ਸਤਿਗੁਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਕੱਢਣ ਲਈ ਜਾਂ ਮਾਰਨ ਲਈ ਸਿੰਘਾਂ ਸਮੇਤ ਸਤਿਗੁਰੂ ਜੀ ਨੂੰ ਖਤਮ ਕਰਨ ਵਾਸਤੇ ਪਹਾੜੀ ਰਾਜੇ ਇਕੱਠੇ ਹੋ ਕੇ ਫੌਜਾਂ ਲੈ ਕੇ ਸਤਿਗੁਰਾਂ ਵੱਲ ਚੜ੍ਹ ਕੇ ਆਏ। ਪਹਿਲਾਂ ਆਪਣਾ ਖੂਨੀ ਹਾਥੀ ਤਿਆਰ ਕਰਕੇ ਜਦੋਂ ਭੇਜਿਆ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੁਆਰਾ ਉਸ ਨੂੰ ਪਛਾੜਿਆ ਹੈ। ਚਿੰਗਾਰਦਾ ਹੋਇਆ ਵਾਪਸ ਮੁੜਿਆ, ਆਪਣੇ ਸਾਥੀਆਂ ਨੂੰ ਸਿਪਾਹੀਆਂ ਨੂੰ ਫੌਜਾਂ ਨੂੰ ਲਿਤਾੜਦਾ ਕੱਟਦਾ ਵੱਢਦਾ ਮਾਰਦਾ ਹੋਇਆ ਪਿੱਛੇ ਭੱਜਿਆ ਹੈ। ਇਵੇਂ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਸਿਰ ਲਾਇਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਕੇ ਹਾਜ਼ਰ ਕੀਤਾ ਹੈ। ਭਾਈ ਬਚਿੱਤਰ ਸਿੰਘ, ਭਾਈ ਮੁਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਉਦੈ ਸਿੰਘ ਆਦਿਕ ਸੂਰਮੇ ਸਤਿਗੁਰੂ ਜੀ ਦੇ ਪਾਸ ਪਹੁੰਚੇ, ਆ ਕੇ ਗੱਜ ਕੇ ਫਤਿਹ ਬੁਲਾਈ ਹੈ। ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਸਿਰ ਲਿਆ ਕੇ ਜੋ ਕਰਪੇ ਬਰਛੇ 'ਤੇ ਟੰਗਿਆ ਹੋਇਆ ਸੀ, ਸਤਿਗੁਰੂ ਜੀ ਦੇ ਚਰਨਾਂ ਪਾਸ ਸੁੱਟਿਆ ਹੈ, ਜਿਸ ਦੇ ਸਿਰ 'ਤੇ ਕਾਂਦ ਖੰਭ ਲੱਗੇ ਹੋਏ, ਕੰਨਾਂ ਵਿੱਚ ਕੁੰਡਲ ਪਏ ਹੋਏ, ਮਹਾਰਾਜ ਸਾਹਿਬ ਜੀ ਜਿੱਥੇ ਪਲੰਘੇ 'ਤੇ ਬੈਠੇ ਹਨ ਔਰ ਚਰਨਾਂ ਵਿੱਚ ਸਤਿਗੁਰਾਂ ਜੋੜਾ ਪਾਇਆ ਹੋਇਆ, ਆਪਣੇ ਚਰਨਾਂ ਨਾਲ ਸਤਿਗੁਰੂ ਜੀ ਨੇ ਕੇਸਰੀ ਚੰਦ ਦਾ ਸਿਰ ਠੁਕਰਾਇਆ। ਬਚਨ ਆਖਿਆ ਕਿ ਗੁਰੂ ਘਰ ਦੇ ਨਾਲ ਵੈਰ ਕਰਦਾ ਸੀ, ਖਾਲਸੇ ਦਾ ਦੁਸ਼ਮਣ, ਖਾਲਸੇ ਨੇ ਇਸ ਦੁਸ਼ਟ ਨੂੰ ਮਾਰਿਆ। ਇਸੇ ਪ੍ਰਕਾਰ ਹੀ ਜਿਹੜੇ ਗੁਰੂ ਘਰ ਦੇ ਵੈਰੀ ਹੈ, ਖਾਲਸੇ ਦੇ ਨਾਲ ਵੈਰ ਕਰਨ ਵਾਲੇ ਹੈ, ਉਹਨਾਂ ਦਾ ਦੁਸ਼ਟਾਂ ਦਾ ਖਾਲਸਾ ਨਾਸ ਕਰਦਾ ਰਿਹਾ ਕਰੇਗਾ। ਸਿੰਘ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਦੱਸਦੇ ਹਨ ਕਿ ਇਵੇਂ ਜੋ ਪਹਾੜੀਆਂ ਦੇ ਆਪਣੇ ਹੀ ਹਾਥੀ ਨੇ ਉਹਨਾਂ ਦੀਆਂ ਫੌਜਾਂ ਨੂੰ ਹੀ ਮਾਰਿਆ ਹੈ। ਕੇਸਰੀ ਚੰਦ ਦਾ ਸਿਰ ਵੱਢਿਆ ਭਾਈ ਉਦੈ ਸਿੰਘ ਨੇ, ਔਰ ਇਵੇਂ ਕਹਿ ਕੇ ਬਹੁਤ ਪ੍ਰਸੰਨਤਾ ਪ੍ਰਾਪਤ ਕਰਦੇ ਹਨ ਸਤਿਗੁਰੂ ਜੀ ਤੋਂ। ਸਿੰਘ ਸਤਿਗੁਰੂ ਜੀ ਨੂੰ ਦੱਸਦੇ ਕਿ ਮਹਾਰਾਜ, ਉਹਨਾਂ ਨੇ ਤਾਂ ਮੂੰਹਾਂ ਵਿੱਚ ਘਾ ਲੈ ਲਏ ਆ, ਬਹੁਤ ਉਹਨਾਂ ਨੂੰ ਪਹਾੜੀਆਂ ਨੂੰ ਪਛਤਾਵਾ ਹੋਇਆ, ਬੜੀ ਹੀ ਭਿਆਨਕ ਹਾਰ ਉਹਨਾਂ ਦੀ ਹੋਈ ਆ, ਜਿਸ ਕਰਕੇ ਮਹਾਰਾਜ ਉਹਨਾਂ ਨੂੰ ਝੂਰਨਾ ਪਿਆ। ਆਪ ਜੀ ਦੀ ਕਿਰਪਾ ਨਾਲ ਖਾਲਸੇ ਦੀ ਫਤਿਹ ਹੋਈ ਹੈ। ਸੋ ਇਸ ਪ੍ਰਕਾਰ ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਸਰਵਣ ਕਰਾਈ ਗਈ ਸੀ। ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ, ਆਓ ਆਪਣੇ ਮਨਾਂ ਦੀ ਇਕਾਗਰਤਾ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇਤਿਆਦਿਕ ਸਭ ਸਿੰਘ ਸੁਨਾਵਤ।
ਇਸ ਤਰ੍ਹਾਂ ਸੂਰਬੀਰਤਾ ਵਾਲੇ ਬਚਨ, ਜਿਵੇਂ ਜੰਗ ਦੇ ਮੈਦਾਨ ਵਿੱਚ ਵੈਰੀਆਂ ਦਾ ਸਿੰਘਾਂ ਨੇ ਨਾਸ ਕੀਤਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਸੁਣਾਏ ਹਨ।
ਆਨੰਦ ਕੋ ਉਪਜੰਤੇ,
ਔਰ ਬਹੁਤ ਆਨੰਦ ਸਹਿਤ ਹੁੰਦੇ ਹਨ ਸਿੰਘ।
ਕਿਰਪਾ ਦ੍ਰਿਸ਼ਟ ਕੋ ਦੇਖੇ ਸਤਿਗੁਰ,
ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਸਿੰਘਾਂ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ।
ਸਭ ਪਰ ਖੁਸ਼ੀ ਕਰੰਤੇ,
ਸਭ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਨਤਾ ਬਖਸ਼ਿਸ਼ ਕਰਦੇ ਹਨ।
ਜਿਨ ਜਿਨ ਕੇ ਤਨ ਕਹੇ ਲੱਗਿਓ ਤਬ,
ਜਿਨ੍ਹਾਂ ਜਿਨ੍ਹਾਂ ਦੇ ਸਰੀਰਾਂ 'ਤੇ ਜ਼ਖਮ ਲੱਗੇ ਹੋਏ ਸਨ ਯੁੱਧ ਕਰਦਿਆਂ ਹੋਇਆਂ।
ਸਾਲ ਪੱਤਰ ਤਿੰਨ ਦੀਨਾ,
ਤਦੋਂ ਉਹਨਾਂ ਸਿੰਘਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਲ ਪੱਤਰ ਦਿਵਾਇਆ ਹੈ, ਜਿਸ ਪੱਤਰ ਦੇ ਲਗਾਉਣ ਨਾਲ ਸਲ ਦੁੱਖ ਛੇਤੀ ਹੀ ਦੂਰ ਹੋ ਜਾਂਦੇ ਆ ਔਰ ਜ਼ਖਮ ਛੇਤੀ ਹੀ ਹੱਛੇ ਹੋ ਜਾਂਦੇ ਹਨ।
ਸਭ ਕੇ ਤਨ ਕੀ ਪੀਰ ਹਰੀ ਪ੍ਰਭ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਖਮੀ ਸਿੰਘਾਂ ਦੇ ਸਭ ਸਰੀਰਾਂ ਦੀ ਪੀੜਾ ਦਰਦ ਦੂਰ ਕੀਤੀ ਹੈ ਕਿਰਪਾ ਕਰਕੇ।
ਸ਼ਰਮ ਤੇ ਭਏ ਬਹੀਨਾ,
ਇਸ ਪ੍ਰਕਾਰ ਜਿਹੜੇ ਬਹੁਤ ਥਕਾਵਟ ਦੇ ਸਹਿਤ ਸਨ ਯੁੱਧ ਕਰਦਿਆਂ ਹੋਇਆ, ਉਹ ਬਿਨਾਂ ਸ਼ਰਮ ਤੋਂ ਥਕਾਵਟ ਤੋਂ ਹੋ ਗਏ।
ਦੁਰਗ ਵਿਖੇ ਜੋ ਹੁਤੇ ਕਹਾਵ ਜੁਤ,
ਤੇ ਜਿਹੜੇ ਕਿਲੇ ਵਿੱਚ ਸਨ ਜ਼ਖਮਾਂ ਦੇ ਸਮੇਤ ਸਨ ਸਿੰਘ,
ਸਭ ਕੇ ਪਾਸ ਪਠਾਇਓ,
ਤੇ ਜੋ ਜ਼ਖਮੀ ਸਿੰਘ ਕਿਲੇ ਵਿੱਚ ਸਨ ਉਹਨਾਂ ਦੇ ਪਾਸ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਜ਼ਖਮਾਂ ਦੀ ਪੀੜਾ ਨੂੰ ਦੂਰ ਕਰਾਉਣ ਵਾਸਤੇ ਤੰਦਰੁਸਤੀ ਵਾਸਤੇ ਸਾਲ ਪੱਤਰ ਭੇਜ ਦਿੱਤੇ।
ਗੁਰ ਕਰੁਣਾ ਤੇ ਸੰਕਟ ਨਾਸ਼ਿਓ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਜੋ ਜੰਗ ਦੇ ਮੈਦਾਨ ਵਿੱਚ ਲੱਗੇ ਹੋਏ ਫੱਟਾਂ ਦਾ ਜੋ ਦੁੱਖ ਹੈ ਉਹ ਦੂਰ ਹੋਇਆ।
ਸਭ ਕੈ ਸੁਖ ਉਪਜਾਇਓ,
ਇਹ ਸਭਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖ ਬਖਸ਼ਿਸ਼ ਕਰ ਦਿੱਤਾ ਹੈ।
ਪ੍ਰਾਤ ਹੋਤ ਲਓ ਕਹਵ ਮਿਲੇ ਸਭ,
ਤੇ ਸਾਲ ਪੱਤਰ ਲਗਾਉਣ ਨਾਲ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਹੋਣ 'ਤੇ ਸਵੇਰ ਹੁੰਦਿਆਂ ਤੱਕ ਜੋ ਜ਼ਖਮੀ ਸਿੰਘਾਂ ਦੇ ਜ਼ਖਮ ਮਿਲ ਗਏ।
ਕਿਰਪਾ ਆਪਣੀ ਕੀਨੀ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਜੋ ਰਣ ਬਿਖੈ ਮਰੇ ਤਬ ਲੜਕੈ,
ਤੇ ਜਿਹੜੇ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਸਿੰਘ,
ਮਨੋ ਕਾਮਨਾ ਦੀਨੀ,
ਤੇ ਉਹਨਾਂ ਦੀਆਂ ਮਨਾਂ ਦੀਆਂ ਸ਼ੁਭ ਇੱਛਾਵਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪੂਰੀਆਂ ਕੀਤੀਆਂ ਹਨ।
ਨਿਸ਼ਕਾਮੀ ਕੋ ਮੁਕਤ ਦਈ ਤਬ,
ਤੇ ਜਿਹੜੇ ਜੰਗ ਦੇ ਮੈਦਾਨ ਵਿੱਚ ਜੂਝੇ ਆ, ਜਿਹੜੇ ਸ਼ਹੀਦ ਨਹੀਂ ਹੋਏ, ਉਹਨਾਂ ਦੀਆਂ ਵੀ ਸ਼ੁਭ ਇੱਛਾਵਾਂ ਸਤਿਗੁਰੂ ਜੀ ਨੇ ਪੂਰੀਆਂ ਕੀਤੀਆਂ। ਜਿਹੜੇ ਕਾਮਨਾਵਾਂ ਤੋਂ ਰਹਿਤ ਹੋ ਕਰਕੇ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਆ, ਤਿਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਕਤੀ ਦੀ ਦਾਤ ਬਖਸ਼ੀ ਹੈ।
ਬੰਧਨ ਸਕਲ ਬਿਨਾਸ਼ੇ,
ਇਹ ਸਭ ਤਰ੍ਹਾਂ ਦੇ ਜਨਮ ਮਰਨ ਦੇ ਬੰਧਨ ਮੋਹ ਮਾਇਆ ਜੰਜਾਲ ਦੇ ਉਹਨਾਂ ਦੇ ਸਤਿਗੁਰਾਂ ਨੇ ਸਦਾ ਵਾਸਤੇ ਨਾਸ ਕਰ ਦਿੱਤੇ।
ਸਹਿਕਾਮੀ ਕੋ ਸੁਰਗ ਭੋਗ ਦੇ,
ਜਿਹੜੇ ਕਾਮਨਾਵਾਂ ਦੇ ਸਹਿਤ ਕਿ ਸਾਨੂੰ ਸੁੱਖ ਪ੍ਰਾਪਤ ਹੋਵੇ ਰਾਜ ਭਾਗ ਆਦਿਕ ਦਾ, ਔਰ ਸੋ ਸੰਸਾਰਿਕ ਰਸਾਂ ਕਸਾਂ ਦਾ ਸੁੱਖ ਜੋ ਚਾਹੁੰਦੇ ਸਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵਰਗਾਂ ਦੇ ਆਨੰਦ ਸੁੱਖ ਭੋਗ ਬਖਸ਼ ਦਿੱਤੇ।
ਅਨਕ ਵਿਧਨ ਸੁਖ ਰਾਸੇ,
ਤੇ ਅਨੇਕ ਤਰ੍ਹਾਂ ਦਾ ਮਹਾਰਾਜ ਸਾਹਿਬ ਨੇ ਬਾਹਲਾ ਸੁੱਖ ਉਹਨਾਂ ਨੂੰ ਬਖਸ਼ਿਆ।
ਉਤ ਗਿਰ ਪਤਨ ਸੁਨਹੋ ਜਿਮ ਬੀਤੀ,
ਤੇ ਇਸ ਪ੍ਰਕਾਰ ਕਵੀ ਜੀ ਹੁਣ ਪ੍ਰਸੰਗ ਸੁਣਾਉਂਦੇ ਆ, ਦੱਸਦੇ ਹਨ ਕਿ ਸਾਧ ਸੰਗਤ ਹੁਣ ਉਹਨਾਂ ਬਾਰੇ ਸੁਣੋ, ਪਹਿਲਾਂ ਤੁਸੀਂ ਖਾਲਸੇ ਬਾਬਤ ਸੁਣਿਆ ਹੈ, ਜਿਹੜੇ ਸਿੰਘ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜੰਗ ਜਿੱਤ ਕੇ ਆਏ ਹਨ ਤਿਹਨਾਂ ਦੀ ਸੰਭਾਲ ਬਾਬਤ ਬਚਨ ਸੁਣੇ ਆ, ਤੇ ਹੁਣ ਪਹਾੜੀ ਰਾਜਿਆਂ ਬਾਰੇ ਸੁਣੋ, ਉਹਨਾਂ ਦੇ ਨਾਲ ਜਿਵੇਂ ਸਮਾਂ ਗੁਜ਼ਰਿਆ।
ਸਿਵਰ ਸਮੂਹ ਪ੍ਰਵੇਸ਼ੇ,
ਤੇ ਜਿਸ ਪ੍ਰਕਾਰ ਉਹਨਾਂ ਦੇ ਨਾਲ ਬੀਤੀ ਹੈ, ਸੁਣੋ ਕਿ ਉਹ ਸਭ ਪਹਾੜੀ ਰਾਜੇ ਫੌਜਾਂ ਸਮੇਤ ਹੋ ਕੇ ਆਪਣਿਆਂ ਡੇਰਿਆਂ ਵਿੱਚ ਜਾ ਵੜੇ।
ਪਾਏ ਪਰਾਜੈ ਮਰਿਓ ਕੇਸਰੀ,
ਤੇ ਕੇਸਰੀ ਚੰਦ ਦੇ ਮਰਨ 'ਤੇ, ਕਿਉਂਕਿ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਪਹਾੜੀ ਰਾਜੇ ਦਾ ਸਿਰ ਵੱਢ ਕੇ ਨੇਜੇ 'ਤੇ ਟੰਗ ਕੇ ਸਤਿਗੁਰਾਂ ਪਾਸ ਲਿਜਾਣਾ ਕੀਤਾ ਹੈ, ਇਸ ਕਰਕੇ ਸਭ ਪਹਾੜੀ ਰਾਜਿਆਂ ਦੀ ਹਾਰ ਹੋਈ ਹੈ।
ਉਪਜਿਓ ਸ਼ੋਕ ਵਿਸ਼ੇਸ਼ੇ,
ਅਤੇ ਬਹੁਤਾ ਜ਼ਿਆਦਾ ਸ਼ੋਕ ਗਮ ਸਭਨਾ ਪਹਾੜੀ ਰਾਜਿਆਂ ਵਿੱਚ ਅਤੇ ਫੌਜਾਂ ਸੈਨਾਪਤੀਆਂ ਸਿਪਾਹੀਆਂ ਵਿੱਚ ਹੋਇਆ।
ਭੀਮ ਚੰਦ ਨਿਜ ਡੇਰੇ ਬੈਠਿਓ,
ਜੋ ਭੀਮ ਚੰਦ ਕਹਿਲੂਰੀਆ ਹੈ, ਸਭ ਰਾਜਿਆਂ ਵਿੱਚੋਂ ਜੋ ਵੱਡਾ ਰਾਜਾ ਹੈ, ਇਹਨਾਂ ਬਾਈ ਧਾਰ ਦੇ ਰਾਜਿਆਂ ਵਿੱਚੋਂ ਆਪਣੇ ਡੇਰੇ ਵਿੱਚ ਜਾ ਬੈਠਾ।
ਮਹਾਂ ਬਿਸੂਰਤ ਮਾਨੀ,
ਅਤੇ ਜਿਹੜਾ ਬਹੁਤ ਹੰਕਾਰੀ ਹੈ, ਹੁਣ ਜੰਗ ਦੇ ਵਿੱਚ ਹਾਰ ਖਾਣ 'ਤੇ ਬਹੁਤਾ ਝੂਰਨ ਲੱਗਾ।
ਲੜੇ ਮਹਾਂ ਕੁਛ ਕਾਜ ਸਰਿਓ ਨਹਿ,
ਇਸ ਤਰ੍ਹਾਂ ਭੀਮ ਚੰਦ ਆਪਣੇ ਡੇਰੇ ਵਿੱਚ ਬੈਠਾ ਹੋਇਆ, ਬਾਕੀ ਦੇ ਆਪਣੇ ਜਵਾਨਾਂ ਨੂੰ ਅਤੇ ਰਾਜਿਆਂ ਨੂੰ ਸੁਣਾਉਂਦਾ ਆ ਕਿ ਜੰਗ ਤਾਂ ਬਹੁਤ ਆਪਾਂ ਕੀਤਾ ਆ, ਪਰ ਗੁਰਾਂ ਨੂੰ ਜਿੱਤਣ ਦਾ ਸਾਡਾ ਕੋਈ ਕਾਰਜ ਨਹੀਂ ਸੋ ਰਿਹਾ।
ਭਰਾਤ ਸੈਨ ਗਨ ਹਾਨੀ,
ਅਤੇ ਆਪਣੇ ਰਾਜੇ ਭਰਾਵਾਂ ਦੀਆਂ ਬਹੁਤ ਸਾਰੀਆਂ ਫੌਜਾਂ ਦਾ ਨਾਸ ਕਰਵਾ ਲਿਆ।
ਬਾਈ ਧਾਰਨ ਕੇ ਨਰ ਆਏ,
ਇਸ ਪ੍ਰਕਾਰ ਕਹਿੰਦਾ ਬੜਾ ਹੀ ਝੂਰਦਾ ਹੈ ਭੀਮ ਚੰਦ ਕਹਿਲੂਰੀਆ, ਅਤੇ ਬਾਕੀ ਦੇ ਜਿਹੜੇ ਬਾਈ ਧਾਰ ਦੇ ਰਾਜੇ ਹਨ ਉਹ ਵੀ ਇਸ ਦੀ ਸਭਾ ਵਿੱਚ ਆਣ ਪਹੁੰਚੇ ਨੇ।
ਪ੍ਰਜਾ ਸਹਿਤ ਗਨ ਜੋਧਾ,
ਅਤੇ ਪ੍ਰਜਾ ਸਮੇਤ ਆਪਣੇ ਜੋ ਰਾਜੇ ਆਪਣੇ ਜਵਾਨਾਂ ਨੂੰ ਲੈ ਕੇ ਯੋਧਿਆਂ ਨੂੰ ਲੈ ਕੇ ਆਏ ਹਨ।
ਜਮ ਤੁੱਲਾ ਭਾਉ ਲਰ ਲਰ ਕਰ,
ਅਤੇ ਇਸ ਪ੍ਰਕਾਰ ਸੋ ਭੀਮ ਚੰਦ ਕਹਿਲੂਰੀਏ ਨੇ ਆਖਿਆ ਕਿ ਬਾਈ ਧਾਰ ਦੇ ਰਾਜੇ ਆਪਣੀਆਂ ਪ੍ਰਜਾ ਦੇ ਵਿੱਚੋਂ ਵੱਡੇ ਵੱਡੇ ਯੋਧਿਆਂ ਨੂੰ ਲੈ ਕੇ ਆਏ ਆ, ਅਤੇ ਜਿਹੜਾ ਜਮ ਤੁੱਲਾ ਭਾਉ ਆਪਣੇ ਜਵਾਨਾਂ ਨੂੰ ਇਕੱਠੇ ਕਰਕੇ ਲਿਆਇਆ ਸੀ ਉਹ ਵੀ ਲੜ ਲੜ ਕੇ
ਮਰਿਓ ਜੁੱਧ ਮਹਿ ਕ੍ਰੋਧਾ,
ਬਹੁਤ ਹੀ ਕ੍ਰੋਧੀ ਹੋ ਕੇ ਲੜਦਾ ਹੋਇਆ ਉਹ ਆਪ ਮਰ ਗਿਆ। ਜਮਤੁੱਲਾ ਭਾਉ ਬੜਾ ਹੰਕਾਰੀ ਸੀ ਜੋ,
ਆਜ ਗਿਰੀਸ਼ਨ ਸਭ ਕੀ ਮਸਲਤ,
ਤੇ ਅੱਜ ਤਾਂ ਸਭ ਪਹਾੜੀ ਰਾਜਿਆਂ ਦੀ ਸਲਾਹ ਨਾਲ ਆਪਾਂ ਜੰਗ ਕੀਤਾ।
ਮਰਿਓ ਕੇਸਰੀ ਚੰਦੰ,
ਜੋ ਸਭ ਦੀ ਸਲਾਹ ਲੈ ਕੇ, ਕੇਸਰੀ ਚੰਦ ਜਸਵਾਲੀਆ ਰਾਜਾ ਸਭ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਇਕੱਠੀਆਂ ਕਰਕੇ ਅਤੇ ਸਹੁੰ ਖਾ ਕੇ ਜਿਹੜਾ ਤੁਰਿਆ ਸੀ ਕਿ ਮੈਂ ਬਹੁਤ ਤਰ੍ਹਾਂ ਦੇ ਪਾਪਾਂ ਦਾ ਭਾਗੀ ਹੋਵਾਂ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲੋਹਗੜ੍ਹ ਦਾ ਕਿਲ੍ਹਾ ਨਾ ਫਤਿਹ ਕਰਾਂ, ਅਤੇ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਜੇਕਰ ਮੈਂ ਆਪਣਾ ਮਸਤ ਹਾਥੀ ਲੈ ਕੇ ਲਿਜਾ ਕੇ ਨਾ ਤੋੜ ਸਕਾਂ ਤਾਂ ਫਿਰ ਬਹੁਤੇ ਦੁੱਖ ਪਾਪ ਮੈਨੂੰ ਲੱਗਣਾ। ਇਸ ਤਰ੍ਹਾਂ ਦੀ ਕਸਮ ਜਿਸਨੇ ਖਾਧੀ ਸੀ ਕੇਸਰੀ ਚੰਦ ਰਾਜਾ ਉਹ ਮਾਰਿਆ ਗਿਆ।
ਗਿਰਪਤ ਮਹਿ ਨਹਿ ਤਿਸਕੇ ਸਮਸਰ,
ਇਹਨੇ ਕਹਿੰਦਾ ਆ ਭੀਮ ਚੰਦ ਕਹਿਲੂਰੀਆ ਕਿ ਜਿਵੇਂ ਕਿ ਪਹਾੜੀ ਰਾਜੇ ਬਹੁਤ ਸਾਰੇ ਕਈ ਜ਼ੋਰਾਵਰ ਹਨ ਅਤੇ ਬਹੁਤ ਹੀ ਉਤਸ਼ਾਹ ਨਾਲ ਜੰਗ ਕਰਨ ਵਾਲੇ ਨੇ, ਪਰ ਉਹਨਾਂ ਸਭ ਪਹਾੜੀ ਰਾਜਾਂ ਵਿੱਚੋਂ ਜੋ ਕੇਸਰੀ ਚੰਦ ਜਸਵਾਲੀਏ ਜਿਹਾ ਕੋਈ ਸੂਰਬੀਰ ਨਹੀਂ ਹੈ।
ਜੋਧਾ ਜੁੱਧ ਬਿਲੰਦੰ,
ਅਤੇ ਜਿਹੜਾ ਬਹੁਤਾ ਹੀ ਉਤਸ਼ਾਹ ਦੇ ਨਾਲ ਵੀਰਰਸ ਦੇ ਸਹਿਤ ਹੋ ਕੇ ਜੰਗ ਕਰਨ ਵਾਲਾ ਕੋਈ ਕੇਸਰੀ ਚੰਦ ਜਿਹਾ ਜੋਧਾ ਹੋਵੇ ਹੁਣ ਕੋਈ ਨਜ਼ਰ ਨਹੀਂ ਆਉਂਦਾ।
ਘਾਇਲ ਭਇਓ ਹੰਡੂਰੀ ਆਇਓ,
ਅਤੇ ਇਸ ਪ੍ਰਕਾਰ ਭੀਮ ਚੰਦ ਕਹਿਲੂਰੀਆ ਆਖਦਾ ਹੈ। ਅਤੇ ਜਿਹੜਾ ਜੋ ਹੰਡੂਰੀਏ ਰਾਜੇ ਬਾਰੇ ਵੀ ਇਹ ਕਹਿੰਦਾ ਹੈ ਕਿ ਜਿਹੜਾ ਹੰਡੂਰੀਆ ਰਾਜਾ ਹੈ ਇਹ ਵੀ ਜ਼ਖਮੀ ਹੋ ਕੇ ਵਾਪਸ ਮੁੜ ਆਇਆ।
ਮਰਬੇ ਠਾਕੁਰ ਰਾਖਾ,
ਮਰਨ ਤੋਂ ਤਾਂ ਠਾਕੁਰ ਨੇ ਹੀ ਮਸਾਂ ਇਸ ਨੂੰ ਹੰਡੂਰੀਏ ਰਾਜੇ ਨੂੰ ਬਚਾ ਕੇ ਰੱਖਿਆ, ਨਹੀਂ ਤਾਂ ਕੇਸਰੀ ਚੰਦ ਵਾਂਗ ਇਸਨੇ ਵੀ ਮਰ ਜਾਣਾ ਸੀ।
ਅਬ ਗੋਬਿੰਦ ਸਿੰਘ ਕੇ ਸੰਗ ਲੜਕੈ,
ਕਹਿੰਦੇ ਆ ਭੀਮ ਚੰਦ ਕਹਿਲੂਰੀਆ ਕਿ ਹੁਣ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਲੜ ਕੇ ਐਵੇਂ ਮਾਰੇ ਜਾ ਸਕਦੇ ਹਾਂ।
ਕਹਾਂ ਵਿਜੈ ਅਭਿਲਾਖਾ,
ਗੁਰੂ ਗੋਬਿੰਦ ਸਿੰਘ ਨਾਲ ਲੜ ਕੇ ਸਾਨੂੰ ਜਿੱਤ ਦੀ ਇੱਛਾ ਕਿਵੇਂ ਅਸੀਂ ਆਪਣੀ ਪੂਰੀ ਕਰਾ ਸਕਦੇ ਹਾਂ, ਸੋ ਜਿੱਤ ਦੀ ਆਸ ਅਸੀਂ ਆਪਣੇ ਨਹੀਂ ਰੱਖ ਸਕਦੇ।
ਇਮ ਬੇਸੂਰਤੋ ਸ਼ੋਕਤ ਬੈਠੇ,
ਇਸ ਤਰ੍ਹਾਂ ਝੂਰਦਾ ਹੋਇਆ ਇਹ ਪਛਤਾਵਾ ਕਰਦਾ ਆ, ਗੱਲਾਂ ਕਰਦਾ ਆ ਭੀਮ ਚੰਦ ਕਹਿਲੂਰੀਆ ਬੜਾ ਹੀ ਸ਼ੋਕਾਤਰ ਹੋ ਕੇ ਬੈਠਾ ਹੋਇਆ।
ਆਇਓ ਨਿਕਟ ਕਟੋਚੀ,
ਇਹਨੇ ਨੂੰ ਜੋ ਕਟੋਚੀ ਆ, ਕਟੋਚ ਦਾ ਰਾਜਾ ਘਮੰਡ ਚਾਹੁੰਦਾ, ਬੜਾ ਹੰਕਾਰੀ, ਨਾਮ ਵੀ ਜਿਸਦਾ ਘਮੰਡ ਚਾਹੁੰਦਾ ਅਤੇ ਮਨ ਵਿੱਚ ਵੀ ਜਿਸਦੇ ਬਹੁਤ ਘਮੰਡ ਹੈ, ਹੰਕਾਰ ਹੈ, ਉਹ ਪਾਸ ਪਹੁੰਚਿਆ ਭੀਮ ਚੰਦ ਦੇ।
ਔਰ ਹੰਕਾਰ ਸਿਪਰ ਖਗ ਕੱਟ ਸੋ,
ਜਿਸਦੇ ਮਨ ਵਿੱਚ ਹੰਕਾਰ ਹੈ, ਜਿਸਨੇ ਆਪਣਾ ਲੱਕ ਬੰਨਿਆ ਹੋਇਆ, ਢਾਲ ਅਤੇ ਤਲਵਾਰ ਸਜਾਈ ਹੋਈ ਆ।
ਦੇਖਿਓ ਭੂਪਤ ਸੋਚੀ,
ਅਤੇ ਇਸ ਘਮੰਡ ਚੰਦ ਕਟੋਚੀਏ ਨੇ ਆਣ ਕੇ ਵੇਖਿਆ ਹੈ ਕਿ ਇਹ ਰਾਜਾ ਭੀਮ ਚੰਦ ਬਹੁਤ ਸੋਚਾਂ ਫਿਕਰਾਂ ਵਿੱਚ ਪਿਆ ਹੋਇਆ।
ਜੰਮੂ ਪਤ ਮੰਡਸ ਪਤ ਬੋਲਤ,
ਹੋਰ ਜੰਮੂ ਦਾ ਰਾਜਾ ਆ ਔਰ ਮੰਡੀ ਦਾ ਰਾਜਾ ਆ, ਇਹ ਵੀ ਪਾਸ ਬੈਠੇ ਹੋਏ ਗੱਲਾਂ ਕਰਦੇ ਨੇ।
ਅਰ ਗੁਲੇਰੀਆ ਆਇਓ,
ਇਹ ਗੁਲੇਰੀਆ ਵੀ ਚੱਲ ਕੇ ਰਾਜਾ ਪਹੁੰਚਿਆ ਪਾਸ।
ਇਤਿਆਦਿਕ ਰਾਜੇ ਅਰ ਰਾਣੇ,
ਇਹ ਹੋਰ ਵੀ ਰਾਜੇ ਰਾਣੇ ਜਿਹੜੇ ਆ ਭੀਮ ਚੰਦ ਕਹਿਲੂਰੀਏ ਦੀ ਸਭਾ ਵਿੱਚ ਬੈਠੇ ਹੋਏ ਨੇ।
ਮੇਲ ਭਇਓ ਸਮੁਦਾਇਓ,
ਇਹ ਸਭਨਾਂ ਦੀ ਇਸ ਤਰ੍ਹਾਂ ਪਹਾੜੀ ਰਾਜਿਆਂ ਦੀ ਇਕੱਤਰਤਾ ਹੋਈ ਹੈ।
ਕੈਂਠਲ ਕੁੱਲੂ ਪੁਟੰਤੀ ਸਗਰੇ,
ਕੈਂਠਲ ਦਾ ਰਾਜਾ ਹੈ, ਕੁੱਲੂ ਮਨਾਲੀ ਦੇ ਰਹਿਣ ਵਾਲੇ ਵੀ ਰਾਜੇ ਆ, ਆਪਣੀਆਂ ਫੌਜਾਂ ਲੈ ਕੇ ਜੋ ਭੀਮ ਚੰਦ ਦੀ ਸਹਾਇਤਾ ਕਰਨ ਵਾਸਤੇ ਆਏ, ਅਤੇ ਭਟੰਤ ਦਾ ਵੀ ਰਾਜਾ ਆਇਆ।
ਮਿਲ ਕੇ ਸ਼ੋਕ ਉਪਾਇਓ,
ਅਤੇ ਇਹਨਾਂ ਨੇ ਸਭਨਾਂ ਨੇ ਇਕੱਠੇ ਹੋ ਕੇ ਬੜਾ ਹੀ ਸ਼ੋਕ ਮਨਾਇਆ।
ਅਗਰਣੀਯ ਜਸਵਾਰੀ ਹੱਥ ਪਾ,
ਅਤੇ ਇਸ ਤਰ੍ਹਾਂ ਕਹਿਣ ਲੱਗੇ ਆ ਰਾਜੇ, ਕਹਿੰਦੇ ਨੇ ਕਿ ਸਾਡਾ ਬੜਾ ਵੱਡਾ ਆਗੂ ਜਿਹੜਾ ਬਹੁਤ ਹੀ ਉਤਸ਼ਾਹ ਸਹਿਤ ਲੜਨ ਵਾਲਾ ਹੈ, ਜਿਸ ਦੇ ਬਾਹੂਬਲ 'ਤੇ ਅਸੀਂ ਵਿਸ਼ਵਾਸ ਕਰਦੇ ਸੀ ਕਿ ਜੰਗ ਦੇ ਮੈਦਾਨ ਵਿੱਚ ਅਸੀਂ ਫਤਿਹ ਪਾਵਾਂਗੇ, ਉਹ ਜਸਵਾਲੀਆ ਕੇਸਰੀ ਚੰਦ ਮਾਰਿਆ ਗਿਆ।
ਲੜਿਓ ਮਹਾਬਲ ਲਾਇਓ,
ਅਤੇ ਆਪਣਾ ਬਹੁਤ ਜ਼ੋਰ ਲਾ ਕੇ ਭਾਵੇਂ ਉਹ ਲੜਿਆ ਸੀ।
ਸਮੁਖ ਬਿਲੋਕ ਸਿੰਘ ਇੱਕ ਆਵਤ,
ਅਤੇ ਇਸ ਤਰ੍ਹਾਂ ਮਰਿਆ ਆ ਕਿ ਜਦੋਂ ਉਸ ਨੇ ਆਪਣੇ ਸਾਹਮਣੇ ਕੇਸਰੀ ਚੰਦ ਨੇ ਜੋ ਇੱਕ ਸਿੰਘ ਨੂੰ ਆਉਂਦਾ ਵੇਖਿਆ ਸੀ,
ਖਪਰਾ ਅਰ ਤੱਕ ਮਾਰਾ।
ਤੇ ਫਿਰ ਕੇਸਰੀ ਚੰਦ ਨੇ ਚਾਹਿਆ ਕਿ ਜਿਹੜਾ ਮੇਰੇ ਵੱਲ ਸਿੰਘ ਉਦੈ ਸਿੰਘ ਆ ਰਿਹਾ ਮੈਨੂੰ ਮਾਰਨ ਵਾਸਤੇ, ਨੇੜੇ ਆਉਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਮੈਂ ਮਾਰ ਦੇਵਾਂ। ਅਤੇ ਆਪਣੇ ਧਨਖ ਦੇ ਚਿੱਲੇ ਵਿੱਚ ਤੀਰ ਜੋੜ ਕੇ ਨਿਸ਼ਾਨਾ ਉਦੈ ਸਿੰਘ ਦਾ ਤੱਕ ਕੇ ਜਦੋਂ ਕੇਸਰੀ ਚੰਦ ਨੇ ਤੀਰ ਮਾਰਿਆ ਸੀ,
ਲੱਗਿਓ ਨਾ ਤਿਸਕੇ ਖੜਗ ਚਲਾਇਓ,
ਤਾਂ ਇਸ ਵੱਲੋਂ ਕੇਸਰੀ ਚੰਦ ਵੱਲੋਂ ਮਾਰਿਆ ਹੋਇਆ ਤੀਰ ਭਾਈ ਉਦੈ ਸਿੰਘ ਨੂੰ ਵੱਜਿਆ ਹੀ ਨਹੀਂ, ਇਸ ਦਾ ਵਾਰ ਖਾਲੀ ਚਲਾ ਗਿਆ। ਜਿਸ ਘੋੜੇ ਦੀ ਕਾਠੀ 'ਤੇ ਭਾਈ ਉਦੈ ਸਿੰਘ ਬੈਠਾ ਹੋਇਆ ਸੀ, ਉਸ ਖੁਰਗੀਨ ਵਿੱਚ ਕਾਠੀ ਵਿੱਚ ਹੀ ਤੀਰ ਲੱਗ ਸਕਿਆ ਕੇਸਰੀ ਚੰਦ ਦਾ। ਤਾਂ ਫਿਰ ਉਸ ਵੇਲੇ ਭਾਈ ਉਦੈ ਸਿੰਘ ਆਪਣੇ ਘੋੜੇ ਨੂੰ ਕੁਦਾ ਕੇ ਛੇਤੀ ਨਾਲ ਕੇਸਰੀ ਚੰਦ ਨੂੰ ਮਾਰਨ ਵਾਸਤੇ ਨੇੜੇ ਆ ਗਿਆ।
ਸਿਰ ਤਤਕਾਲ ਉਤਾਰਾ,
ਤਾਂ ਇਸ ਪ੍ਰਕਾਰ ਫਿਰ
ਲੱਗਿਓ ਨਾ ਤਿਸਕੇ ਖੜਗ ਚਲਾਇਓ।
ਤੇ ਜਦੋਂ ਕੇਸਰੀ ਚੰਦ ਵੱਲੋਂ ਮਾਰਿਆ ਹੋਇਆ ਤੀਰ ਨਾ ਲੱਗਿਆ ਭਾਈ ਉਦੈ ਸਿੰਘ ਨੂੰ, ਤਾਂ ਭਾਈ ਉਦੈ ਸਿੰਘ ਨੇ ਛੇਤੀ ਨਾਲ ਆਣ ਕੇ ਆਪਣੇ ਤਿੱਖੇ ਤੇਗੇ ਦਾ ਵਾਰ ਕੇਸਰੀ ਚੰਦ ਦੀ ਧੌਣ 'ਤੇ ਕਰ ਦਿੱਤਾ।
ਸਿਰ ਤਤਕਾਲ ਉਤਾਰਾ,
ਛੇਤੀ ਹੀ ਕੇਸਰੀ ਚੰਦ ਦਾ ਸਿਰ ਉਸਦੇ ਧੜ ਨਾਲੋਂ ਲਾਹ ਕੇ ਸੁੱਟ ਦਿੱਤਾ ਤਿੱਖੀ ਤੇਗ ਨਾਲ।
ਰਹੇ ਬਿਲੋਕਤ ਸਗਰੇ ਜੋਧਾ,
ਤਾਂ ਇਸ ਤਰ੍ਹਾਂ ਇਹ ਰਾਜੇ ਦੱਸ ਰਿਹਾ ਕਿ ਕੇਸਰੀ ਚੰਦ ਦੀ ਐਸੀ ਹਾਲਤ ਕੀਤੀ ਆ ਗੁਰੂ ਕੇ ਸਿੰਘ ਭਾਈ ਉਦੈ ਸਿੰਘ ਨੇ, ਅਤੇ ਜਦੋਂ ਲਾਹ ਦਿੱਤਾ ਨਾ ਸਿਰ ਧੜ ਨਾਲੋਂ ਕੇਸਰੀ ਚੰਦ ਦਾ, ਤਾਂ ਸਾਡੇ ਜਿਹੜੇ ਜਵਾਨ ਸੂਰਮੇ ਸਭ ਵੇਂਦੇ ਹੀ ਰਹਿ ਗਏ ਹੱਕੇ ਬੱਕੇ ਹੋ ਕੇ।
ਕਛੂ ਯਤਨ ਨਹਿ ਹੋਵਾ,
ਅਤੇ ਆਪਣੀ ਵੱਲੋਂ ਤਾਂ ਚਾਹਿਆ ਸੀ ਕਿ ਛੇਤੀ ਗੁਰੂ ਕੇ ਸਿੰਘਾਂ ਨੂੰ ਮਾਰ ਲਵਾਂਗੇ ਅਤੇ ਫਿਰ ਗੁਰੂ ਦੇ ਪਾਸ ਵੀ ਅੱਪੜ ਜਾਵਾਂਗੇ, ਪਰ ਇਹਨਾਂ ਦੇ ਪਾਸੋਂ ਸਿੰਘਾਂ ਨੂੰ ਮਾਰਨ ਦਾ ਵੀ ਕੰਮ ਨਾ ਸਰਿਆ।
ਸਿਰ ਪਰੋਏ ਨੇਜ਼ੇ ਮਹਿ ਗਮਨਿਓ,
ਅਤੇ ਇਸ ਤਰ੍ਹਾਂ ਜਦੋਂ ਕੇਸਰੀ ਚੰਦ ਦਾ ਸਿਰ ਵੱਢ ਲਿਆ ਨਾ, ਅਤੇ ਫਿਰ ਭਾਈ ਉਦੈ ਸਿੰਘ ਰਾਜੇ ਕੇਸਰੀ ਚੰਦ ਦਾ ਸਿਰ ਨੇਜੇ ਵਿੱਚ ਪਰੋ ਕੇ ਛੇਤੀ ਚਲਾ ਗਿਆ ਉੱਥੋਂ।
ਧਰ 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 ਪਰ ਸੋਵਾ,
ਅਤੇ ਫਿਰ ਧਰਤੀ ਉੱਪਰ ਕੇਸਰੀ ਚੰਦ ਜਸਵਾਲੀਏ ਦਾ ਧੜ ਪਿਆ ਰਿਹਾ, ਇਵੇਂ ਲੱਗਿਆ ਕਿ ਜਿਵੇਂ ਸਦਾ ਦੀ ਨੀਂਦੇ ਫਿਰ ਉੱਥੇ ਸਵਾਲ ਕੇ ਚਲਾ ਗਿਆ ਸਿੰਘ।
ਭੀਮ ਚੰਦ ਦ੍ਰਿਗ ਤੇ ਜਲ ਚਾਲਾ,
ਤਾਂ ਇਸ ਤਰ੍ਹਾਂ ਜਦੋਂ ਰਾਜਿਆਂ ਤੋਂ ਸੁਣਿਆ ਕੇਸਰੀ ਚੰਦ ਬਾਰੇ ਸੁਣਿਆ ਕਿ ਇਵੇਂ ਮਰਿਆ ਹੈ, ਤਾਂ ਫਿਰ ਜੋ ਭੀਮ ਚੰਦ ਕਹਿਲੂਰੀਆ ਆਪਣੀਆਂ ਅੱਖਾਂ ਤੋਂ ਅੱਥਰੂ ਵਹਾਉਣ ਲੱਗਾ।
ਸੁਨਤ ਹਿਤੂ ਕੋ ਹਾਲਾ,
ਤਾਂ ਇਸ ਤਰ੍ਹਾਂ ਜਦੋਂ ਆਪਣੇ ਪਿਆਰੇ ਕੇਸਰੀ ਚੰਦ ਦਾ ਇਵੇਂ ਦਾ ਮਰਨ ਦਾ ਜੋ ਹਾਲ ਸੁਣਿਆ, ਤਾਂ ਬੜਾ ਰੋਇਆ ਭੀਮ ਚੰਦ ਕਹਿਲੂਰੀਆ।
ਹੇਰ ਅਪਰ ਸਭ ਅਸੂਆਂ ਗੇਰਤ,
ਆਪ ਵੀ ਇਹ ਰੋਂਦਾ ਆ, ਜਦੋਂ ਕਿ ਇਹਨਾਂ ਦਾ ਵੱਡਾ ਯੋਧਾ ਜਰਨੈਲ ਹੀ ਰੋਣ ਲੱਗ ਪਿਆ, ਫਿਰ ਦੂਸਰਿਆਂ ਨੇ ਕਿਵੇਂ ਰੋਣ ਰਹਿਣਾ ਸੀ। ਜੋ ਸਭਾ ਵਿੱਚ ਬੈਠੇ ਹੋਏ ਆ ਬਾਕੀ ਦੇ ਪਹਾੜੀ ਰਾਜ ਅਤੇ ਹੋਰ ਸੈਨਾਪਤੀ ਨੇ, ਉਹ ਵੀ ਰੋਂਦੇ, ਆਪਣੀਆਂ ਅੱਖਾਂ ਤੋਂ ਅੱਥਰੂ ਵਹਾਉਂਦੇ ਨੇ ਕੇਸਰੀ ਚੰਦ ਨੂੰ ਯਾਦ ਕਰ ਕਰਕੇ।
ਬਰ ਦਿਓ ਸ਼ੋਕ ਵਿਸਾਲਾ,
ਜਿਨ੍ਹਾਂ ਦੇ ਮਨਾਂ ਵਿੱਚ ਬੜਾ ਜ਼ਿਆਦਾ ਸ਼ੋਕ ਗਮ ਵੱਧ ਗਿਆ।
ਨੀਚੇ ਮੁਖ ਕਰ ਸੋਚਤ ਹੈ ਚਿੱਤ,
ਅਤੇ ਇਸ ਤਰ੍ਹਾਂ ਆਪਣੇ ਮੂੰਹ ਨੀਵੇਂ ਕਰ ਲਏ ਆ ਅਤੇ ਮਨਾਂ ਵਿੱਚ ਬਹੁਤ ਹੀ ਚਿੰਤਾਤੁਰ ਹੋ ਕੇ ਦੁਖੀ ਹੋ ਕੇ ਸੋਚਣ ਲੱਗੇ।
ਲਾਜ ਸਭਨ ਪਰ ਛਾਈ,
ਇਸ ਤਰ੍ਹਾਂ ਜਾਣੋ ਕਿ ਸਭ ਹੀ ਬਹੁਤ ਜ਼ਿਆਦਾ ਸ਼ਰਮਿੰਦੇ ਹੋ ਰਹੇ ਹਨ।
ਮੌਨ ਰਹੇ ਕਰ ਮਰੇ ਸੰਬੰਧੀ, ਮੌਨ ਰਹੇ ਕਰ ਮਰੇ ਸੰਬੰਧੀ,
ਸੰਬੰਧੀ ਜਿਹੜੇ ਸੰਬੰਧੀ ਆ ਨਾ ਇਹਨਾਂ ਦੇ ਮਰਨ 'ਤੇ ਬਹੁਤ ਚੁੱਪ ਧਾਰਨ ਕੀਤੀ ਹੋਈ ਹੈ, ਨੀਵੀਆਂ ਪਾਈਆਂ ਹੋਈਆਂ ਪਹਾੜੀ ਰਾਜਿਆਂ।
ਬਹੁਰ ਪਰਾਜੈ ਪਾਈ,
ਅਤੇ ਪਰਾਜੈ ਪਾਈ ਇੱਕ ਤਾਂ ਸੰਬੰਧੀਆਂ ਦੇ ਮਰਨ 'ਤੇ ਵੀ ਚੁੱਪ ਧਾਰੀ ਹੋਈ ਹੈ ਅਤੇ ਦੂਸਰੀ ਹਾਰ ਵੀ ਹੋਈ ਹੈ, ਇਸ ਕਰਕੇ ਬੜਾ ਝੂਰਨ ਲੱਗੇ ਹਨ।
ਸਭ ਕੀ ਦਿਸ਼ ਅਵਲੋਕਤ ਕਟੋਚੀ, ਸਭ ਕੀ ਦਿਸ਼ ਅਵਲੋਕ ਕਟੋਚੀ,
ਜਿਹੜਾ ਕਟੋਚੀਆ ਘਮੰਡ ਚੰਦ ਇਹ ਵੇਖਦਾ ਆ ਕਿ ਤਾਂ ਬੜਾ ਹੀ ਉਦਾਸ ਹੋ ਗਏ ਨੇ, ਇਹ ਰੋਈ ਜਾਂਦੇ ਅੱਥਰੂ ਵਹਾਉਂਦੇ ਨੇ, ਇਵੇਂ ਵੇਖਿਆ।
ਔਰ ਹੰਕਾਰਤ ਭਾਖਾ,
ਤਾਂ ਬੜੇ ਹੀ ਹਿਰਦੇ ਵਿੱਚ ਹੰਕਾਰ ਨੂੰ ਧਾਰਨ ਕਰਕੇ ਘਮੰਡ ਚੰਦ ਕਹਿਣ ਲੱਗਾ ਇਹਨਾਂ ਦੀ ਹਾਲਤ ਵੇਖ ਕੇ।
ਰਣ ਕੀ ਗਤ ਦ੍ਵੈ ਵਿਜੈ ਪਰਾਜੈ,
ਇਸ ਤਰ੍ਹਾਂ ਸਮਝਾਉਣ ਲੱਗਾ ਘਮੰਡ ਚੰਦ ਕਹਿੰਦਾ ਝੂਰਦੇ ਕਿਉਂ ਹੋ? ਜੰਗ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਹੀ ਹਾਲਤ ਹੁੰਦੀ ਆ, ਦੋ ਤਰ੍ਹਾਂ ਦੀਆਂ ਹਾਲਤਾਂ ਹੁੰਦੀਆਂ, ਜਾਂ ਤਾਂ ਜਿੱਤ ਹੁੰਦੀ ਆ ਅਤੇ ਜਾਂ ਫਿਰ ਹਾਰ ਕੇ ਹੀ ਜਾਣਾ ਪੈਂਦਾ ਆ ਵਾਪਸ।
ਬਿਦਤ ਹੈ ਸਭ ਲਾਖਾ,
ਇਹ ਸਭਨਾਂ ਨੂੰ ਪਤਾ ਹੀ ਹੈ, ਤੁਹਾਨੂੰ ਕਿਹੜਾ ਪਤਾ ਨਹੀਂ ਕਿ ਦੋ ਹਾਲਤਾਂ ਹੁੰਦੀਆਂ, ਜਾਂ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ, ਪ੍ਰਗਟ ਹੈ ਗੱਲ।
ਮਰੇ ਸੁਭਟ ਕੋ ਸ਼ੋਕ ਜੇ ਕਰਨੋ,
ਜਿਹੜਾ ਆਪਣੇ ਸੂਰਮੇ ਦੇ ਮਰਨ ਦਾ ਜੋ ਗਮ ਕਰੀ ਜਾਣਾ ਹੈ,
ਤਾਉ ਕਿਉਂ ਕਰੋ ਚੜ੍ਹਾਈ,
ਜੇ ਇਸ ਤਰ੍ਹਾਂ ਸ਼ੋਕ ਗਮ ਹੀ ਕਰਨਾ ਸੀ ਨਾ ਆਪਣੇ ਸੂਰਮਿਆਂ ਦੇ ਮਰਨ ਦਾ, ਤਾਂ ਫਿਰ ਪਹਿਲਾਂ ਸੋਚ ਲੈਣਾ ਸੀ। ਇੱਧਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਚੜ੍ਹਾਈ ਕਿਉਂ ਕੀਤੀ ਤੁਸਾਂ?
ਕਿਉਂ ਰਣ ਘਾਲੋ ਗੋਬਿੰਦ ਸਿੰਘ ਸੋਂ,
ਗੁਰੂ ਗੋਬਿੰਦ ਸਿੰਘ ਦੇ ਨਾਲ ਜੰਗ ਕਰਨ ਵਾਸਤੇ ਕਿਉਂ ਆਏ ਸੀ ਫਿਰ ਚੜ੍ਹ ਕੇ ਤੁਸੀਂ?
ਜਿਸ ਕੀ ਧਾਂਕ ਮਹਾਈ,
ਜਿਨ੍ਹਾਂ ਦੀ ਬਹੁਤ ਧਾਂਕ ਪਈ ਹੋਈ ਆ, ਬਹੁਤ ਪ੍ਰਤਾਪ ਜਿਨ੍ਹਾਂ ਦਾ ਸਭ ਪਹਾੜੀ ਰਾਜਿਆਂ ਦੀਆਂ ਦੂਣਾਂ ਵਿੱਚ ਦੁਨੀਆਂ ਵਿੱਚ ਫੈਲਿਆ ਹੋਇਆ।
ਹੋਤ ਪ੍ਰਾਤ ਕੇ ਦੇਖੋ ਸੰਘਰ,
ਅਜੇ ਵੀ ਤੁਹਾਨੂੰ ਮੈਂ ਕਹਿੰਦਾ ਹਾਂ ਕਿ ਮੈਂ ਤਾਂ ਕਿਸੇ ਤਰ੍ਹਾਂ ਵੀ ਹੌਸਲਾਹੀਣ ਨਹੀਂ ਹੋਇਆ, ਅਤੇ ਤੁਹਾਨੂੰ ਮੈਂ ਜੰਗ ਕਰਕੇ ਵਿਖਾਵਾਂਗਾ ਸਵੇਰ ਹੋਣ 'ਤੇ, ਕਿਵੇਂ ਮੈਂ ਜੰਗ ਦੇ ਜੌਹਰ ਵਿਖਾਉਂਦਾ ਹਾਂ ਵੇਖਣੇ ਤੁਸਾਂ।
ਮੈਂ ਕਰਾਂ ਸਭ ਅੱਗੇ,
ਸਭਨਾਂ ਤੋਂ ਅੱਗੇ ਹੋ ਕੇ ਮੈਂ ਯੁੱਧ ਲੜਾਂਗਾ ਗੁਰਾਂ ਨਾਲ।
ਤਜੋ ਨਾ ਸਿੰਘਨ ਕੋ ਮੈਂ ਜੀਵਤ,
ਸਿੰਘਾਂ ਨੂੰ ਮੈਂ ਜਿਉਂਦੇ ਨਹੀਂ ਛੱਡਾਂਗਾ।
ਜੇ ਨਹਿ ਜੈ ਹੈ ਭਾਗੇ,
ਜੇਕਰ ਸਾਡੇ ਅੱਗਿਓਂ ਸਿੰਘ ਨਾ ਭੱਜੇ ਫਿਰ ਉਹਨਾਂ ਨੂੰ ਮਾਰ ਮੁਕਾਵਾਂਗਾ ਮੈਂ।
ਮਾਰਨ ਮਰਨ ਕਾਜ ਰਣ ਮਾਹੀ,
ਇਸ ਤਰ੍ਹਾਂ ਘਮੰਡ ਚੰਦ ਕਟੋਚੀਆ ਬਾਕੀ ਦੇ ਪਹਾੜੀ ਰਾਜਿਆਂ ਨੂੰ ਹੌਂਸਲਾ ਦਿੰਦਾ, ਕਹਿੰਦਾ ਕਿ ਮਾਰਨਾ ਅਤੇ ਮਰਨਾ ਇਹੋ ਹੀ ਕੰਮ ਹੁੰਦਾ ਹੈ ਜੰਗ ਦੇ ਮੈਦਾਨ ਵਿੱਚ ਆਉਣ 'ਤੇ।
ਸ਼ੋਕ ਨਾ ਹੋਤ ਸੁਹਾਈ,
ਜਿਹੜਾ ਸ਼ੋਕ ਗਮ ਕਰਨਾ ਆ ਇਹ ਸੂਰਮਿਆਂ ਨੂੰ ਸੋਭਾ ਨਹੀਂ ਦਿੰਦਾ।
ਜੋ ਉਤਸਾਹ ਧਰੇ ਸੋ ਜੀਤ ਹੈ,
ਭਾਈ ਸੁਣ ਲਓ ਰਾਜਿਓ, ਜਿਹੜਾ ਕੋਈ ਉਤਸ਼ਾਹ ਧਾਰ ਕੇ ਲੜਦਾ ਹੈ ਨਾ ਉਹੀ ਹੀ ਜੰਗ ਦੇ ਮੈਦਾਨ ਵਿੱਚ ਫਤਿਹ ਪਾ ਸਕਦਾ ਹੈ।
ਭੀਰੂ ਡਰ ਭੱਜ ਜਾਈ,
ਜਿਹੜਾ ਡਰਦਾ ਮਾਰਾ ਭੱਜ ਜਾਂਦਾ ਆ ਉਸ ਨੂੰ ਭੀਰੂ ਕਿਹਾ ਜਾਂਦਾ ਹੈ, ਕਾਹਰੀ ਆਖਿਆ ਜਾਂਦਾ ਹੈ। ਬੁਝ ਦਿਲ
ਉਚਿਤ ਨਾ ਤੁਮ ਕੋ ਸ਼ੋਕ ਕਰਨ ਅਬ,
ਇਹ ਹੁਣ ਤੁਹਾਨੂੰ ਸ਼ੋਕ ਗਮ ਕਰਨਾ ਯੋਗ ਨਹੀਂ ਹੈ।
ਬੈਰੀ ਸਿਰ ਪਰ ਠਾਂਡੇ,
ਆਪਣੇ ਬੈਰੀ ਜਿਨ੍ਹਾਂ ਨੂੰ ਅਸੀਂ ਗੁਰਾਂ ਨੂੰ ਅਤੇ ਗੁਰੂ ਕੇ ਖਾਲਸੇ ਨੂੰ ਮੰਨਿਆ ਹੋਇਆ ਉਹ ਸਾਡੇ ਸਿਰ ਉੱਪਰ ਸਾਨੂੰ ਨਾਸ਼ ਕਰਨ ਵਾਸਤੇ ਖੜ੍ਹੇ ਹਨ, ਵੇਖ ਲਓ।
ਬਚੇ ਜੋ ਮਰਹਾ ਰੋਦਤ ਕਰਤੇ,
ਜਿਹੜੇ ਤੁਸੀਂ ਬਚੇ ਹੋ ਜੇਕਰ ਰੋਂਦੇ ਰਹੇ ਨਾ ਝੂਰਦੇ ਰਹੇ ਤਾਂ ਤੁਸੀਂ ਵੀ ਮਾਰੇ ਜਾਓਗੇ।
ਜੈ ਉਤਸਾਹ ਕੇ ਬਾਡੇ,
ਜੇਕਰ ਤੁਹਾਡੇ ਮਨਾਂ ਵਿੱਚ ਜੰਗ ਕਰਨ ਦਾ ਉਤਸ਼ਾਹ ਵਧੇ, ਬੜੇ ਉਤਸ਼ਾਹਿਤ ਹੋ ਕੇ ਗੁਰਾਂ ਦੀਆਂ ਫੌਜਾਂ ਨਾਲ ਤੁਸੀਂ ਲੜੋਗੇ ਤਾਂ ਫਿਰ ਜਿੱਤ ਪ੍ਰਾਪਤ ਹੋ ਸਕੇਗੀ।
ਭੀਮ ਚੰਦ ਧੀਰਜ ਕੁਛ ਕੀਨੀ,
ਇਸ ਤਰ੍ਹਾਂ ਜਦੋਂ ਕਟੋਚੀਏ ਘਮੰਡ ਚੰਦ ਤੋਂ ਹੌਂਸਲਾ ਦੇਣ ਵਾਲੇ ਬੋਲ, ਬੜਾ ਹੀ ਜੰਗ ਕਰਨ ਦਾ ਉਤਸ਼ਾਹ ਭਰੇ ਸੁਣਿਆ ਤਾਂ ਫਿਰ ਜੋ ਭੀਮ ਚੰਦ ਕਹਿਲੂਰੀਆ ਕੁਝ ਕੁ ਉਤਸ਼ਾਹ ਦੇ ਸਮੇਤ ਹੋਇਆ।
ਸੁਜਸ ਸਭਨ ਕਉ ਹਾਨਾ,
ਕੁਝ ਕੁ ਧੀਰਜ ਧਾਰ ਕੇ ਭੀਮ ਚੰਦ ਕਹਿਲੂਰੀਆ ਕਹਿੰਦਾ ਆ ਕਰੀਏ ਕਿ ਜਿਹੜਾ ਬਹੁਤਾ ਜ਼ਿਆਦਾ ਸ੍ਰੇਸ਼ਟ ਜਸ ਹੈ ਨਾ ਉਹ ਤਾਂ ਸਾਡਾ ਨਾਸ ਹੀ ਹੋ ਗਿਆ।
ਮਰੇ ਕੇਸਰੀ ਤੇ ਹਟ ਜੈ ਹੈ,
ਕਿਉਂਕਿ ਹੁਣ ਕੇਸਰੀ ਚੰਦ ਜੂ ਮਾਰਿਆ ਗਿਆ, ਪਰ ਇਹ ਗੱਲ ਆ ਕਿ ਜੇਕਰ ਕੇਸਰੀ ਚੰਦ ਦੇ ਮਰਨ 'ਤੇ ਅਸੀਂ ਇੱਥੋਂ ਮੁੜ ਜਾਂਦੇ ਹਾਂ ਡਰ ਕੇ,
ਇਹ ਵੀ ਨੀਕ ਨਾ ਮਾਨਾ,
ਇਹ ਵੀ ਚੰਗੀ ਗੱਲ ਨਹੀਂ ਮੰਨੀ ਜਾਂਦੀ।
ਜੰਗ ਸਮੁੰਦਰ ਜਹਾਜ਼ ਚੜ੍ਹੇ ਹਮ,
ਅਸੀਂ ਯੁੱਧ ਰੂਪੀ ਸਮੁੰਦਰ ਅਤੇ ਜਹਾਜ਼ ਉੱਪਰ ਚੜ੍ਹੇ ਹੋਏ ਹਾਂ।
ਤੂੰ ਕੇਵਟ ਕਰ ਪਾਰੀ,
ਅਤੇ ਤੂੰ ਘਮੰਡ ਚੰਦ ਸਾਡਾ ਕੇਵਟ ਬਣ, ਤੂੰ ਮਲਾਹ ਬਣ, ਇਸ ਤਰ੍ਹਾਂ ਜਿਸ ਕਰਕੇ ਯੁੱਧ ਰੂਪੀ ਸਮੁੰਦਰ ਤੋਂ ਜੋ ਚੜ੍ਹਾਈ ਕਰਨ ਰੂਪੀ ਜਿਹੜਾ ਜਹਾਜ਼ ਹੈ ਉਸ 'ਤੇ ਸਵਾਰ ਹੋਇਆ, ਅਤੇ ਸਾਨੂੰ ਜਿਸ ਕਰਕੇ ਇਸ ਯੁੱਧ ਦੇ ਸਮੁੰਦਰ ਤੋਂ ਪਾਰ ਕਰਾ ਦੇ।
ਨਾਹੇ ਤਾਂ ਬੀਚ ਡੂਬਤੇ ਲਖੀਅਤ,
ਨਹੀਂ ਤਾਂ ਜਾਣੀਦਾ ਆ ਕਿ ਅਸੀਂ ਵਿੱਚ ਹੀ ਡੁੱਬ ਕੇ ਮਰ ਜਾਵਾਂਗੇ।
ਬਨ ਸਹਾਏ ਬਲ ਭਾਰੀ,
ਅਤੇ ਤੂੰ ਘਮੰਡ ਚੰਦ ਬੜਾ ਹੀ ਭਾਰੀ ਬਲ ਦੇ ਸਹਿਤ ਹੈ, ਸਾਡਾ ਸਹਾਇਕ ਬਣ।
ਮੀਏ ਅਰ ਰਾਣੇ ਬਹੁ ਮਾਰੇ,
ਬੜੇ ਮੀਏ ਖਿਤਾਬ ਵਾਲੇ ਤੇ ਰਾਬ ਰਾਣੇ ਆਦਿਕ ਜਿਹੜੇ ਹਨ ਉਹ ਮਾਰੇ ਗਏ ਹਨ।
ਆਦਿਕ ਬਹਾਦਰ ਜੇਈ,
ਜਿਹੜੇ ਬੜੇ ਬੜੇ ਬਹਾਦਰ ਯੋਧੇ ਕਹਾਉਂਦੇ ਸਨ, ਜਿਨ੍ਹਾਂ ਦੇ ਬਲ ਤੇ ਔਰ ਜ਼ੋਰਾਵਰੀ ਦੇ ਭਰੋਸੇ ਤੇ ਅਸੀਂ ਉਤਸ਼ਾਹ ਰੱਖਦੇ ਸੀ, ਆਸ ਰੱਖਦੇ ਸੀ ਗੁਰਾਂ ਨੂੰ ਜਿੱਤਣ ਦੀ, ਉਹ ਵੀ ਬਲ ਕਰ ਕਰਕੇ ਮਾਰੇ ਗਏ ਆ।
ਕਿਸ ਭਰੋਸ ਮੈਂ ਔਰ ਉਤਸਾਹੂ,
ਤੇ ਹੁਣ ਕਿਸ ਦੇ ਭਰੋਸੇ ਮੈਂ ਆਪਣੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਫਤਿਹ ਪਾਉਣ ਦੀ ਆਸ ਰੱਖਾਂ।
ਤੁਜ ਬਿਨ ਅਪਰ ਨ ਕੋਈ,
ਇਸ ਤਰ੍ਹਾਂ ਭੀਮ ਚੰਦ ਕਹਿਲੂਰੀਆ ਘਮੰਡ ਚੰਦ ਨੂੰ ਕਹਿੰਦਾ ਆ, ਘਮੰਡ ਚੰਦਾ ਤੈਨੂੰ ਬੜਾ ਹੀ ਉਤਸ਼ਾਹ ਹੈ ਗੁਰਾਂ ਨੂੰ ਜਿੱਤਣ ਦਾ, ਤੇ ਤੇਰੇ ਤੇ ਮੈਨੂੰ ਵਿਸ਼ਵਾਸ ਆਉਂਦਾ ਹੈ ਕਿ ਅਸੀਂ ਗੁਰਾਂ ਨੂੰ ਜਿੱਤ ਸਕਾਂਗੇ ਤੇਰੇ ਬੋਲ ਸੁਣ ਕੇ।
ਬਾਈ ਧਾਰ ਸ਼ੋਕ ਹੋਏ ਬਸ,
ਤੇ ਇਸ ਪ੍ਰਕਾਰ ਸੋ ਜਦੋਂ ਕਿਹਾ ਹੈ ਇਸ ਨੇ, ਜੋ ਭੀਮ ਚੰਦ ਕਹਿਲੂਰੀਏ ਨੇ ਘਮੰਡ ਚੰਦ ਤੋਂ ਸੁਣ ਕੇ, ਤੇ ਆਖਦਾ ਹੈ ਫਿਰ ਕਿ ਜਿਹੜੀਆਂ ਬਾਈ ਧਾਰਾਂ ਨੇ ਨਾ, ਇਹ ਪਹਾੜਾਂ ਦੀਆਂ ਬਾਈ ਧਾਰਾਂ ਦੂਣਾ ਹਨ, ਇਹਨਾਂ ਵਿੱਚ ਇਹਨਾਂ ਰਾਜਾਂ ਵਿੱਚ ਬੜਾ ਹੀ ਸ਼ੋਕ ਗਮ ਦਾ ਹੀ ਵਾਸਾ ਹੋ ਗਿਆ।
ਨਹਿ ਅਨੰਦਪੁਰ ਛੂਟਾ,
ਬਾਈ ਧਾਰਾਂ ਦੇ ਵਿੱਚ ਸ਼ੋਕ ਗਮ ਨੇ ਵਾਸਾ ਕਰ ਲਿਆ, ਪਰ ਫਿਰ ਵੀ ਆਪਣੇ ਇੰਨੇ ਜਵਾਨ ਵੱਖ ਵੱਖ ਬਾਈ ਧਾਰਾਂ ਦੇ ਇਲਾਕਿਆਂ ਦੇ ਸੂਰਮੇ ਮਰਵਾ ਕੇ ਫਿਰ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪਾਸੋਂ ਅਨੰਦਪੁਰ ਨਹੀਂ ਛਡਾ ਸਕੇ।
ਨਿਫਲ ਭਇਓ ਉਦਮ ਸਭ ਕੇਰਾ,
ਸਭਨਾਂ ਦਾ ਇਹ ਉਦਮ ਕੀਤਾ ਹੋਇਆ ਰਾਜਿਆਂ ਫੌਜਾਂ ਸਮੇਤ ਸਭ ਵਿਅਰਥ ਚਲਾ ਗਿਆ ਹੈ।
ਹਿਰਦੈ ਧੀਰਜ ਟੁੱਟਾ,
ਆਪਣੇ ਤਾਂ ਮਨਾਂ ਦੇ ਹੌਂਸਲੇ ਹੀ ਟੁੱਟ ਗਏ ਨੇ, ਇਵੇਂ ਭੀਮ ਚੰਦ ਕਹਿਲੂਰੀਆ ਬਾਕੀ ਦੇ ਪਹਾੜੀ ਰਾਜਿਆਂ ਨੂੰ ਸੁਣਾਉਂਦਾ ਹੈ।
ਕੌਣ ਬਦਨ ਲੇ ਨਿਜਪੁਰ ਜੈ ਹੈ,
ਕਹਿੰਦਾ ਆ ਕਿ ਹੁਣ ਵਾਪਸ ਵੀ ਕਿਹੜਾ ਮੂੰਹ ਲੈ ਕੇ ਅਸੀਂ ਜਾ ਸਕਦੇ ਹਾਂ ਆਪਣੇ ਨਗਰਾਂ ਵਿੱਚ।
ਸ਼੍ਰੀ ਗੁਰ ਰਹਿਓ ਮਵਾਸਾ,
ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਮਾਰਨ ਵਾਸਤੇ ਅਸੀਂ ਆਏ ਹਾਂ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਤਾਂ ਆਪਣੇ ਅਨੰਦਪੁਰ ਨਗਰ ਦੇ ਵਿੱਚ ਆਕੀ ਹੋ ਕੇ ਹੀ ਡਟੇ ਰਹੇ ਹਨ ਜਿਉਂਦੇ।
ਧਨ ਬਿਨ ਸਿਓ ਸੰਬੰਧੀ ਮ੍ਰਿਤ ਭੇ,
ਇਸੇ ਪ੍ਰਕਾਰ ਜਿਹੜਾ ਆਪਣਾ ਧਨ ਵੀ ਨਾਸ਼ ਕਰਾ ਲਿਆ, ਸੰਬੰਧੀ ਸੋ ਸੰਬੰਧੀ ਜਿਹੜੇ ਆ ਉਹ ਵੀ ਮਰਵਾ ਲਿਆ ਤੇ ਬਹੁਤ ਸਾਰਾ ਧਨ ਖਰਚ ਕਰਵਾ ਲਿਆ ਹੈ।
ਰਹੀ ਨਾ ਕਾਰਜ ਆਸਾ,
ਤੇ ਆਪਣਾ ਜੋ ਜੰਗ ਜਿੱਤਣ ਦਾ ਗੁਰਾਂ ਦੇ ਪਾਸੋਂ ਅਨੰਦਪੁਰ ਨਗਰ ਛਡਾਉਣ ਦਾ ਕੰਮ ਹੈ, ਇਹ ਵੀ ਪੂਰਾ ਹੋਣ ਦੀ ਕੋਈ ਆਸ ਨਹੀਂ, ਸਾਨੂੰ ਰਹੀ ਨਿਰਾਸ਼ ਹੋ ਗਏ ਹਾਂ।
ਵਿਦਤ ਹੈ ਸਗਰੇ ਦੇਸ਼ ਬਿਰਤੰਤਾ,
ਤੇ ਇਹ ਜੋ ਸਾਡਾ ਹਾਰਨ ਦਾ ਹਾਲ ਹੈ ਨਾ, ਸਾਰੇ ਦੇਸ਼ ਵਿੱਚ ਇਹ ਫੈਲ ਜਾਵੇਗਾ, ਪ੍ਰਗਟ ਹੋ ਜਾਏਗਾ।
ਜੰਗ ਪਰਾਜੈ ਪਾਈ,
ਇਵੇਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਜਿਹੜਾ ਕਹਿਲੂਰੀਆ ਭੀਮ ਚੰਦ ਹੈ, ਭਾਵੇਂ ਕਿ ਬਾਕੀ ਦੇ ਪਹਾੜੀ ਰਾਜਿਆਂ ਨੂੰ ਫੌਜਾਂ ਸਮੇਤ ਇਕੱਠੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਵਾਸਤੇ ਗਿਆ, ਪਰ ਜੰਗ ਦੇ ਮੈਦਾਨ ਵਿੱਚੋਂ ਹਾਰ ਖਾ ਕੇ ਆ ਗਿਆ ਹੈ।
ਜਾਂ ਤੇ ਲੜਨ ਮਰਨ ਹੀ ਆਛੋ,
ਤਾਂ ਇਸ ਤਰ੍ਹਾਂ ਆਖਦਾ ਆ ਭੀਮ ਚੰਦ ਕਹਿਲੂਰੀਆ ਕਿ ਇਸ ਕਰਕੇ ਹੁਣ ਜੋ ਪਿੱਛੇ ਜਾਣਾ ਵੀ ਸੋਭਾ ਨਹੀਂ ਦਿੰਦਾ, ਇੱਥੇ ਹੀ ਲੜ ਕੇ ਮਰ ਜਾਣਾ ਹੀ ਸਾਡੇ ਵਾਸਤੇ ਚੰਗਾ ਹੋਵੇਗਾ।
ਅਪਰ ਨਾ ਬਣੈ ਉਪਾਈ,
ਇਹ ਸਾਥੋਂ ਹੋਰ ਤਾਂ ਕੋਈ ਗੁਰਾਂ ਨੂੰ ਜਿੱਤਣ ਦਾ ਅਨੰਦਪੁਰ ਵਿੱਚੋਂ ਕੱਢਣ ਦਾ ਯਤਨ ਨਹੀਂ ਹੋ ਸਕੇਗਾ।
ਮੰਡਸ ਪਤ ਮਨ ਬਿਖੈ ਵਿਚਾਰੈ,
ਤੇ ਇਸ ਤਰ੍ਹਾਂ ਭੀਮ ਚੰਦ ਦੀ ਗੱਲ ਔਰ ਹੰਕਾਰ ਕ੍ਰੋਧ ਭਰੇ ਬੋਲ ਘਮੰਡ ਚੰਦ ਤੋਂ ਵੀ ਜਦੋਂ ਸੁਣਿਆ, ਜਿਹੜਾ ਮੰਡੀ ਦਾ ਰਾਜਾ ਗੁਰੂ ਘਰ ਦੀ ਮਹਿਮਾ ਤੋਂ ਕੁਝ ਕੁ ਜਾਣੂ ਹੈ, ਕਈ ਵਾਰ ਇਸਨੇ ਸਮਝਾਇਆ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਲੜ ਕੇ ਕੋਈ ਵੀ ਜਿੱਤ ਨਹੀਂ ਸਕਿਆ, ਸੁੱਖ ਨਹੀਂ ਕਿਸੇ ਨੇ ਵੀ ਪਾਇਆ, ਪਹਿਲਾਂ ਵੀ ਪੁਰਾਣੇ ਜਿਹੜੇ ਪਹਿਲੇ ਰਾਜੇ ਹੋ ਚੁੱਕੇ ਆ ਨਾ ਮੁਗਲ ਰਾਜੇ, ਸ਼ਾਹਜਹਾਨ ਜਿਹੇ, ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਲੜਦੇ ਲੜਦੇ ਹਾਰ ਗਏ, ਅਖੀਰ ਨੂੰ ਉਹਨਾਂ ਨੂੰ ਬਹੁਤ ਸਾਰੀਆਂ ਫੌਜਾਂ ਅਤੇ ਆਪਣੇ ਵੱਡੇ ਵੱਡੇ ਜਰਨੈਲ ਮਰਵਾ ਕੇ ਪਛਤਾਉਣਾ ਪਿਆ ਸੀ। ਇਵੇਂ ਕਈ ਵਾਰ ਜਿਹੜਾ ਸਮਝਾਉਂਦਾ ਰਿਹਾ ਮੰਡੀ ਦਾ ਰਾਜਾ, ਇਹਨਾਂ ਦੇ ਬੋਲ ਸੁਣ ਕੇ ਚੁੱਪ ਹੋਇਆ।
ਮੰਡਸ ਪਤ ਮਨ ਬਿਖੈ ਵਿਚਾਰੈ,
ਮਨ ਵਿੱਚ ਸੋਚਣ ਲੱਗਾ ਹੈ ਮੰਡੀ ਦਾ ਰਾਜਾ,
ਸਮਝੈ ਨਹਿ ਅਗਿਆਨੀ,
ਇਹ ਸੋਚਦਾ ਆ ਕਿ ਇਹ ਅਗਿਆਨੀ ਨੇ, ਭਾਵੇਂ ਕਿ ਇਹਨਾਂ ਨੂੰ ਕਈ ਵਾਰ ਹਾਰਨਾ ਪਿਆ ਆ, ਪਰ ਫਿਰ ਵੀ ਇੰਨੀਆਂ ਜ਼ਿਆਦਾ ਫੌਜਾਂ ਆਪਣੀਆਂ ਮਰਵਾ ਕੇ ਆਪਣਾ ਨੁਕਸਾਨ ਕਰਵਾ ਕੇ ਵੀ ਇਹ ਸਮਝਣ ਵਾਲੇ ਨਹੀਂ ਹਨ।
ਜੇ ਅਬ ਕਹਾਂ ਸ਼ੋਕ ਤੇ ਰਿਸ ਹੈ।
ਜੇਕਰ ਹੁਣ ਮੈਂ ਇਹਨਾਂ ਨੂੰ ਕਿਹਾ ਨਾ ਕਿ ਹਾਲੇ ਵੀ ਹਟ ਜਾਓ ਬਚੇ ਰਹੋਗੇ ਤਾਂ ਫਿਰ ਇਹ ਬਹੁਤ ਜ਼ਿਆਦਾ ਸ਼ੋਕਾਤਰ ਹੋਣ ਕਰਕੇ ਬਹੁਤ ਗੁੱਸੇ ਵਿੱਚ ਆ ਜਾਣਗੇ।
ਭਲੀ ਨਾ ਮਨ ਹੈ ਮਾਨੀ,
ਤੇ ਮੇਰੀ ਗੱਲ ਭਲੀ ਜਾਣ ਕਰਕੇ ਮਨ ਵਿੱਚ ਮੰਨਣਗੇ ਨਹੀਂ।
ਮਿਲੇ ਰਹੇ ਅਰਹੇ ਰਹਿ ਕ੍ਰਿਤ ਇਨ,
ਤੇ ਇਸ ਤਰ੍ਹਾਂ ਸੋਚਦਾ ਆ ਮੰਡੀ ਦਾ ਰਾਜਾ ਕਿ ਮੈਂ ਇਹਨਾਂ ਦੇ ਨਾਲ ਹੀ ਮਿਲਿਆ ਰਹਾਂ ਔਰ ਇਹ ਕੀ ਕਰਦੇ ਹਨ, ਇਹਨਾਂ ਦੀ ਕਿਰਤ ਇਹਨਾਂ ਦੇ ਕੰਮ ਵੇਖਦਾ ਰਹਾਂ।
ਕਿਮ ਹਾਰੇ ਗੁਰਪੂਰਾ,
ਤੇ ਇਹ ਪੂਰੇ ਗੁਰੂ ਨੂੰ ਕਿਵੇਂ ਹਰਾ ਸਕਦੇ ਹਨ, ਕਿਸੇ ਪ੍ਰਕਾਰ ਵੀ ਇਹ ਹਰਾ ਨਹੀਂ ਸਕਦੇ।
ਸ਼ਾਹ ਜਹਾਂ ਸੋ ਜਿਨਹੋ ਪਿਤਾਮਾ,
ਤੇ ਜਿਨ੍ਹਾਂ ਦਾ ਜੋ ਪਿਤਾਮਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਭਾਵੇਂ ਕਿ ਸ਼ਾਹ ਜਹਾਨ ਦੀਆਂ ਫੌਜਾਂ ਦੇ ਨਾਲ ਵੀ ਲੜਦਾ ਰਿਹਾ ਹੈ।
ਲੜਤ ਰਹਿਓ ਬੜ ਸੂਰਾ,
ਵੱਡੇ ਸੂਰਬੀਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਸੋ ਵੱਡੇ ਰਾਜੇ ਮੁਗਲ ਰਾਜੇ ਸ਼ਾਹ ਜਹਾਨ ਦੇ ਨਾਲ ਵੀ ਲੜਦੇ ਰਹੇ ਹਨ, ਹਾਰੇ ਨਹੀਂ।
ਸ਼੍ਰੀ ਨਾਨਕ ਨਵਖੰਡਨ ਮਾਹੀ,
ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਤਾਪ ਨਵਾਂ ਖੰਡਾਂ ਦੇ ਵਿੱਚ ਪਸਰਿਆ ਹੈ।
ਸਿੱਖ ਕਰ ਜਸ ਜਸ ਵਿਸਤਾਰਾ,
ਜਸ ਫੈਲਾਇਆ ਹੈ ਜਿੱਥੇ ਕਿਤੇ ਵੀ, ਜੋ ਕਹਿੰਦੇ ਕਹਾਉਂਦੇ ਜਿਹੜੇ ਕੋਈ ਅਵਤਾਰ ਔਲੀਏ ਜਾਂ ਜੋ ਸਿੱਧ ਪੀਰ ਆਦਿਕ ਬੜੇ ਆਪਣੇ ਤਪ ਦੇ ਬਲ ਦੇ ਹੰਕਾਰ ਦੇ ਸਹਿਤ ਹੋਏ ਸਨ, ਉਹਨਾਂ ਨੂੰ ਵੀ ਹਾਰਨਾ ਪਿਆ। ਉਹਨਾਂ ਦਾ ਹੰਕਾਰ ਕ੍ਰੋਧ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਨਾਸ ਕਰ ਦਿੱਤਾ ਸੀ।
ਤਿੰਨ ਗਾਦੀ ਪਰ ਵਿਦਤ ਥਿਰਿਓ ਇਹੋ,
ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦਾ ਨਵਾਂ ਖੰਡਾਂ ਵਿੱਚ ਜਸ ਫੈਲਿਆ ਹੈ, ਉਹਨਾਂ ਦੀ ਗੁਰਤਾ ਗੱਦੀ ਉੱਪਰ ਪ੍ਰਗਟ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜੇ ਹਨ।
ਗੁਰੂ ਗੋਬਿੰਦ ਸਿੰਘ ਪਹਰਾ,
ਭਾਰੀ ਗੁਰੂ ਹਨ, ਭਾਰੀ ਸ਼ਕਤੀ ਸਮਰੱਥਾ ਬਲ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ।
ਰਣ ਪ੍ਰਿਯ ਰਣ ਕੋ ਪਹਿਰਵ ਕਰਤਾ,
ਤੇ ਜੰਗ ਕਰਨ ਦੇ ਪਿਆਰੇ ਹਨ, ਜੰਗ ਕਰਨ ਤੋਂ ਡਰਨ ਵਾਲੇ ਨਹੀਂ ਹਨ, ਤੇ ਜਿਹੜੇ ਵੀ ਭਿਆਨਕ ਹੰਕਾਰ ਕ੍ਰੋਧ ਧਾਰ ਕੇ ਆਉਣ ਵਾਲੇ ਰਾਜੇ ਜਾਂ ਫੌਜਾਂ ਸਮੇਤ ਸੈਨਾਪਤੀ ਚੜ੍ਹ ਕੇ ਆਉਂਦੇ ਆ, ਉਹਨਾਂ ਨਾਲ ਭਿਆਨਕ ਯੁੱਧ ਕਰਕੇ ਦਿਖਾਉਂਦੇ ਆ ਗੁਰੂ ਮਹਾਰਾਜ।
ਅਨੇਕ ਵਾਰ ਅਰ ਮਾਰੇ,
ਤੇ ਅਨੇਕਾਂ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੈਰੀਆਂ ਦਾ ਨਾਸ ਕੀਤਾ ਹੈ।
ਅਬ ਲਓ ਇਨਕੇ ਸਮੁਖ ਸਨਮੁਖ ਹੋਇਆ ਕਰ,
ਤੇ ਹੁਣ ਤੱਕ ਇਹਨਾਂ ਦੇ ਸਾਹਮਣੇ ਹੋ ਕੇ ਕੋਈ ਵੀ ਜੇਕਰ ਲੜਿਆ ਹੈ,
ਨਹਿ ਖਰ ਤੀਰ ਪ੍ਰਹਾਰੇ,
ਤੇ ਉਹ ਗੁਰਾਂ ਨੂੰ ਜਿੱਤ ਨਹੀਂ ਸਕਿਆ। ਇਵੇਂ ਮੰਡੀ ਦਾ ਰਾਜਾ ਸੋਚਦਾ ਆ ਕਿ ਭਾਵੇਂ ਕਿ ਇਹ ਜੋ ਰਾਜੇ ਹਨ ਇਹਨਾਂ ਨੇ ਤਾਂ ਹਾਲੇ ਜੋ ਸਿੰਘਾਂ ਦਾ ਹੀ ਬਲ ਵੇਖਿਆ, ਫਿਰ ਵੀ ਝੂਰਨਾ ਪਿਆ ਇਹਨਾਂ ਨੂੰ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨੋਂ ਨਹੀਂ ਹਟਦੇ, ਗੁਰੂ ਕਾ ਪ੍ਰਤਾਪ ਨਹੀਂ ਸਮਝਦੇ। ਭਾਵੇਂ ਕਿ ਗੁਰੂ ਮਹਾਰਾਜ ਸਾਹਿਬ ਨੇ ਹਾਲੇ ਤੱਕ ਇਹਨਾਂ ਦੇ ਸਾਹਮਣੇ ਆ ਕੇ ਤਿੱਖੇ ਤੀਰ ਇਹਨਾਂ ਵੱਲ ਨਹੀਂ ਛੱਡੇ।
ਇਤਿਆਦਿਕ ਚਿੱਤ ਸਮਝ ਮੌਨ ਕਰ,
ਇਸ ਤਰ੍ਹਾਂ ਦੀ ਵਿਚਾਰ ਆਪਣੇ ਮਨ ਵਿੱਚ ਕਰਕੇ ਮੰਡੀ ਦੇ ਰਾਜੇ ਨੇ ਚੁੱਪ ਧਾਰੀ ਰੱਖੀ, ਕੁਝ ਵੀ ਇਹਨਾਂ ਰਾਜਿਆਂ ਨੂੰ ਕਿਹਾ ਨਹੀਂ।
ਬੈਠ ਰਹਿਓ ਵਿੱਚ ਭਰਾਤਾ,
ਆਪਣੇ ਰਾਜੇ ਭਰਾਵਾਂ ਦੇ ਵਿੱਚ ਬੈਠਾ ਰਿਹਾ ਸਭਾ ਅੰਦਰ।
ਅਪਰ ਸਕਲ ਰਣ ਕਰਿਓ ਨਾ ਚਾਹ ਹੈ,
ਤੇ ਹੋਰ ਵੀ ਕਈ ਰਾਜੇ ਹਨ ਜਿਹੜੇ ਕਿ ਜਿਨ੍ਹਾਂ ਨੂੰ ਸਮਝ ਆ ਗਈ ਹੈ ਕਿ ਕਈਆਂ ਦਾ ਮਰਨਾ ਹੋ ਗਿਆ ਜੰਗ ਕਰਦਿਆਂ ਕਰਦਿਆਂ, ਅਤੇ ਜੇਕਰ ਅਸੀਂ ਜੰਗ ਕਰਨੋਂ ਗੁਰਾਂ ਨਾਲ ਨਾ ਹਟੇ ਤਾਂ ਆਪਾਂ ਵੀ ਮਾਰੇ ਜਾਵਾਂਗੇ। ਇਵੇਂ ਕਈ ਨਹੀਂ ਚਾਹੁੰਦੇ ਜੰਗ ਕਰਨਾ ਗੁਰਾਂ ਨਾਲ।
ਭਇਓ ਸਮੂਹਨ ਘਾਤਾ,
ਤੇ ਜਿਨ੍ਹਾਂ ਦੇ ਸੰਬੰਧੀਆਂ ਦਾ ਵੀ, ਆਪਣੇ ਸਾਥੀਆਂ ਦਾ, ਸਿਪਾਹੀਆਂ ਦਾ ਵੀ ਨਾਸ ਹੋਇਆ ਹੈ।
ਇੱਕ ਘਮੰਡ ਚੰਦ ਵੀਰ ਕਟੋਚੀ,
ਇੱਕ ਘਮੰਡ ਚੰਦ ਹੀ ਹੈ ਜਿਹੜਾ ਕਟੋਚੀ ਆ ਸੂਰਮਾ ਕਹਾਉਣ ਵਾਲਾ ਹੈ।
ਰਹੀ ਹੌਂਸ ਰਣਕੇਰੀ,
ਜਿਸ ਦੇ ਮਨ ਵਿੱਚ ਜੰਗ ਕਰਨ ਦੀ ਜੋ ਹੌਂਸ ਹੈ ਉਹ ਰਹੀ ਹੈ।
ਭੀਮ ਚੰਦ ਔਰ ਧੀਰਜ ਧਰ ਕਰ,
ਜੰਗ ਕਰਨ ਦੀ ਅਭਿਲਾਖਾ ਇੱਛਾ ਬਣੀ ਰਹੀ ਆ, ਅਤੇ ਜਿਹੜਾ ਭੀਮ ਚੰਦ ਕਹਿਲੂਰੀਆ ਹੈ ਇਹ ਆਪਣੇ ਮਨ ਵਿੱਚ ਕੁਝ ਕੁ ਹੁਣ ਹੌਂਸਲਾ ਧਾਰ ਕੇ।
ਉੱਠੇ ਸਰਬ ਤਿਸ ਬੇਰੀ,
ਅਤੇ ਇਹ ਵੀ ਉੱਠਿਆ ਔਰ ਹੋਰ ਸਭਾ ਵਿੱਚ ਜਿਹੜੇ ਬੈਠੇ ਹੋਏ ਉੱਠ ਗਏ ਹਨ।
ਡੇਰੇ ਮਹਿ ਜਹਿ ਕਹਿ ਗਨ ਘਾਇਲ,
ਅਤੇ ਜਿੱਥੇ ਕਿਤੇ ਵੀ ਇਹਨਾਂ ਨੇ ਆਪਣੇ ਆ ਜ਼ਖਮੀਆਂ ਦੀ ਸੰਭਾਲ ਕਰਵਾਈ ਹੈ, ਡੇਰੇ ਵਿੱਚ ਲਿਆਂਦੇ ਹਨ।
ਪਰੇ ਪੀਰ ਕੋ ਪਾਵੈ,
ਡੇਰਿਆਂ ਵਿੱਚ ਜੋ ਪਏ ਹੋਏ ਜ਼ਖਮੀ ਹਨ, ਉਹ ਬੜਾ ਵਿਲਕ ਰਹੇ, ਦੁਖੀ ਹੋ ਰਹੇ ਨੇ।
ਕੇਤਕ ਰੁਦਤ ਸੰਬੰਧੀ ਮਰ ਗਏ,
ਤੇ ਕਈਆਂ ਦੇ ਸੰਬੰਧੀਆਂ ਦੇ ਮਰਨ ਤੇ ਉਹਨਾਂ ਨੂੰ ਬੜਾ ਦੁੱਖ ਵਿਰਲਾਪ ਹੁੰਦਾ, ਬੜਾ ਰੋਂਦੇ ਨੇ।
ਮਿਲ ਮਿਲ ਸ਼ੋਕ ਉਪਾਵੈ,
ਤੇ ਮਿਲ ਮਿਲ ਕੇ ਇਕੱਠੇ ਹੋ ਕੇ ਬੜਾ ਸ਼ੋਕ ਗਮ ਕਰਦੇ, ਪਛਤਾਵਾ ਕਰਦੇ ਆ ਕਿ ਐਵੇਂ ਇਹਨਾਂ ਰਾਜਿਆਂ ਦੇ ਆਖੇ ਲੱਗ ਕੇ ਚੜ੍ਹ ਕੇ ਆਏ, ਕਦੇ ਵੀ ਗੁਰਾਂ ਨੂੰ ਲੜ ਲੜ ਕੇ ਜੰਗ ਕਰਕੇ ਜਿੱਤ ਨਹੀਂ ਸਕੇ, ਹਾਂ ਐਵੇਂ ਮਰਨਾ ਹੀ ਪਿਆ ਹੈ।
ਗਈ ਗਿਰਨ ਮਹਿ ਸੁਧ ਗਨ ਮਰਵੇ,
ਇਸ ਪ੍ਰਕਾਰ ਬਹੁਤ ਸਾਰੇ ਜਿਹੜੇ ਸਿਪਾਹੀ ਮਾਰੇ ਗਏ, ਇਹਨਾਂ ਦੀ ਜੋ ਖਬਰ ਸਾਧ ਸੰਗਤ ਇਹਨਾਂ ਦੇ ਪਿੰਡਾਂ ਵਿੱਚ ਪਹਾੜਾਂ ਦੇ ਇਲਾਕਿਆਂ ਵਿੱਚ ਜਦੋਂ ਪਹੁੰਚੀ ਹੈ,
ਪਰਿਓ ਪੀਟ ਨਾ ਪਹਾੜੀ,
ਤੇ ਉਹਨਾਂ ਦੇ ਘਰਾਂ ਵਿੱਚ ਬਹੁਤ ਹੀ ਪਿੱਟ ਸਿਆਪੇ ਪੈ ਗਏ।
ਕੇਸ਼ ਉਖਾਰਤ ਰੁਦਤ ਜਹਾਂ ਕਹੈ,
ਤੇ ਉਹਨਾਂ ਦੇ ਸੰਬੰਧੀ ਆਪਣੇ ਕੇਸਾਂ ਨੂੰ ਪੁੱਟਦੇ ਆ, ਜਿੱਥੇ ਕਿਤੇ ਵੀ ਰੋਂਦੇ ਹਨ ਘਰਾਂ ਵਿੱਚ।
ਉੱਚੀ ਧੁਨ ਤੇ ਨਾਰੀ,
ਉੱਚੀ ਆਵਾਜ਼ ਵਿੱਚ ਉਹਨਾਂ ਦੇ ਘਰਾਂ ਵਿੱਚ ਇਸਤਰੀਆਂ ਰੋਂਦੀਆਂ ਹਨ।
ਜਸਵਾਰੀ ਕੇ ਸੁਧ ਜਬ ਪਹੁੰਚੀ,
ਜੋ ਜਸਵਾਲੀਆ ਕੇਸਰੀ ਚੰਦ ਹੈ ਉਹਦੇ ਘਰ ਵਿੱਚ ਮਹਿਲਾਂ ਵਿੱਚ ਜਦੋਂ ਖਬਰ ਪਹੁੰਚੀ ਹੈ,
ਗਨ ਰਾਣੀ ਮਿਲ ਰੋਵੈ,
ਸਭ ਰਾਣੀਆਂ ਮਿਲ ਕੇ ਇਕੱਠੀਆਂ ਹੋ ਕੇ ਰੋਣ ਲੱਗੀਆਂ।
ਹਾਹਾਕਾਰ ਜਹਾਂ ਕਹਿ ਉਚਰੈ,
ਜਿੱਥੇ ਕਿਤੇ ਵੀ ਹਾਹਾਕਾਰ ਹਾਏ ਹਾਏ ਦੀਆਂ ਆਵਾਜ਼ਾਂ ਹੀ ਹੋਣ ਲੱਗੀਆਂ ਸੁਣਾਈ ਦਿੰਦੀਆਂ।
ਦ੍ਰਿਗ ਜਲ ਤੇ ਪਟ ਧੋਵੈ,
ਆਪਣੀਆਂ ਅੱਖਾਂ ਤੋਂ ਇਹਨਾਂ ਜੋ ਅਥਰੂ ਵਹਾਉਂਦੀ ਆ ਕਿ ਮਾਨੋ ਕਿ ਆਪਣੇ ਅਥਰੂਆਂ ਦੇ ਨਾਲ ਹੀ ਆਪਣੇ ਕੱਪੜਿਆਂ ਨੂੰ ਵੀ ਧੋਈ ਜਾਂਦੀਆਂ।
ਕਹਿਲਾ ਕਹੋ ਸ਼ੋਕ ਵੱਧ ਗਿਰ ਗਨ,
ਤੇ ਪਹਾੜੀ ਇਲਾਕਿਆਂ ਵਿੱਚ ਬਹੁਤਾ ਹੀ ਸ਼ੋਕ ਗਮ ਵਧਿਆ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਜਵਾਨ ਸਿਪਾਹੀ ਹਨ ਜਿਹੜੇ ਭੀਮ ਚੰਦ ਕਹਿਲੂਰੀਏ ਦੀ ਪਹਾੜੀ ਰਾਜਿਆਂ ਦੀ ਅਗਵਾਹੀ ਵਿੱਚ ਔਰ ਕੇਸਰੀ ਚੰਦ ਦੀ ਅਗਵਾਹੀ ਵਿੱਚ ਗੁਰਾਂ ਨਾਲ ਗੁਰਾਂ ਦੀਆਂ ਫੌਜਾਂ ਨਾਲ ਲੜਦੇ ਮਾਰੇ ਗਏ ਆ, ਇਸ ਕਰਕੇ ਉਹਨਾਂ ਵਿੱਚ ਗਮ ਬਹੁਤਾ ਜ਼ਿਆਦਾ ਵਧਿਆ। ਕਵੀ ਜੀ ਦੱਸਦੇ ਹਨ ਕਿ ਕਿੱਥੋਂ ਤੱਕ ਉਹ ਬਿਆਨ ਕਰਕੇ ਤੁਹਾਨੂੰ ਸੁਣਾਵਾਂ।
ਰੋਦਤ 22 ਧਾਰਾ,
22 ਧਾਰ ਦੀਆਂ ਧਾਰਾਂ ਹੀ ਜਾਣੋ ਕਿ ਰੋਣ ਲੱਗ ਪਈਆਂ, ਬਹੁਤ ਹੀ ਵਿਰਲਾਪ ਹੋਇਆ ਉਹਨਾਂ ਵਿੱਚ।
ਭੀਮ ਚੰਦ ਕੋ ਕਹਿ ਮੰਦ ਮਤ,
ਤੇ ਜਿਹੜੇ ਲੋਕੀ ਆ ਉਹ ਕਹਿਣ ਲੱਗੇ ਨੇ, ਜਿਨ੍ਹਾਂ ਦੇ ਸੰਬੰਧੀ ਫੌਜਾਂ ਵਿੱਚ ਸ਼ਾਮਿਲ ਸਨ ਸਿਪਾਹੀ ਮਾਰੇ ਗਏ ਆ, ਉਹ ਆਖਦੇ ਨੇ ਕਿ ਬਹੁਤ ਮੰਦੀ ਮਤ ਵਾਲਾ ਭੀਮ ਚੰਦ ਕਹਿਲੂਰੀਆ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗ ਕਰਨ ਵਾਸਤੇ ਫੌਜਾਂ ਚੜ੍ਹਾ ਕੇ ਵਾਰ ਵਾਰ ਲਿਜਾਂਦਾ, ਉਹਨਾਂ ਨਾਲ ਜੰਗ ਕਰਨ ਤੋਂ ਹਟਦਾ ਨਹੀਂ ਹੈ।
ਦੇਤ ਹਜ਼ਾਰਾਂ ਗਾਰਾ,
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗਾਲਾਂ ਕੱਢਦੇ ਹਨ ਭੀਮ ਚੰਦ ਕਹਿਲੂਰੀਏ ਨੂੰ।
ਇਮ ਮਸਲਤ ਕਰ ਲਰੈ ਪ੍ਰਾਤ ਪੁਨ,
ਮਸਲਤ ਕਰ ਇਸ ਪ੍ਰਕਾਰ ਦੀਆਂ ਸਲਾਹਾਂ ਕਰਦੇ ਆ, ਤੇ ਇਵੇਂ ਜਦੋਂ ਸਲਾਹ ਸੋ ਕੀਤੀ ਆ, ਹਾਲਤ ਦੱਸੀ ਆ ਕਵੀ ਜੀ ਨੇ ਉਹਨਾਂ ਦੇ ਇਲਾਕਿਆਂ ਵਿੱਚ ਜਿੱਥੇ ਕਿਤੇ ਦੇ ਜੋ ਸਿਪਾਹੀ ਮਾਰੇ ਗਏ ਆ, ਤੇ ਪਹਿਲਾਂ ਇਕੱਠਿਆਂ ਹੋ ਕੇ ਪਹਾੜੀ ਰਾਜਿਆਂ ਜਦੋਂ ਸਲਾਹ ਕੀਤੀ ਆ, ਕਮਾਂਡ ਚੰਦ ਚਾਹੁੰਦਾ ਆ ਕਿ ਕੱਲ੍ਹ ਨੂੰ ਫਿਰ ਫੌਜਾਂ ਲੈ ਕੇ ਚੜ੍ਹ ਕੇ ਜਾਣਾ ਗੁਰਾਂ ਨਾਲ ਜੰਗ ਕਰਨ ਵਾਸਤੇ।
ਕਰ ਘਮੰਡ ਚੰਦ ਅੱਗੇ,
ਕਹਿੰਦੇ ਕਿ ਘਮੰਡ ਚੰਦ ਨੇ ਅੱਗੇ ਜਾਣਾ ਹੈ ਲੜਨ ਵਾਸਤੇ, ਕੱਲ੍ਹ ਨੂੰ ਫਿਰ ਸਤਿਗੁਰਾਂ ਨਾਲ ਯੁੱਧ ਕਰਨ ਜਾਵਾਂਗੇ।
ਖਾਣ ਪਾਨ ਕੁਛ ਕਰਕੇ ਸੁਪਤੇ,
ਤੇ ਕੁਝ ਕੁ ਖਾ ਪੀ ਕੇ ਫਿਰ ਇਹਨਾਂ ਨੇ ਸੌਂ ਕੇ ਆਰਾਮ ਕੀਤਾ।
ਸ਼ਰਮ ਤੇ ਨਾਹਿਨ ਜਾਗੇ,
ਤੇ ਬਹੁਤੇ ਜ਼ਿਆਦਾ ਥੱਕੇ ਹੋਣ ਕਰਕੇ ਫਿਰ ਸਵੇਰੇ ਵੇਲੇ ਨਾਲ ਨਹੀਂ ਉੱਠ ਸਕੇ।
ਪਹੁੰਚੀ ਸੁਧ ਸਤਿਗੁਰੂ ਨਿਕਟ ਇਹੋ,
ਤੇ ਇਹ ਜੋ ਖਬਰ ਹੈ ਕਿ ਪਹਾੜੀ ਰਾਜਿਆਂ ਨੇ ਫਿਰ ਕੱਲ੍ਹ ਨੂੰ ਚੜ੍ਹ ਕੇ ਆਉਣਾ ਆ ਜੰਗ ਕਰਨ ਵਾਸਤੇ, ਪਹੁੰਚੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ।
ਕਰੇ ਸਿੰਘ ਸਵਧਾਨਾ,
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਆਪਣੇ ਸਿੰਘਾਂ ਨੂੰ ਯੁੱਧ ਕਰਨ ਵਾਸਤੇ ਤਿਆਰ ਬਰ ਤਿਆਰ ਕੀਤਾ।
ਵਹਿਰ ਲੋਹ ਗੜ ਤੇ ਕਰ ਮੁਰਚੇ,
ਤੇ ਇਹ ਖਬਰ ਆਈ ਆ ਕਿ ਜੋ ਬਾਹਰ ਲੋਹਗੜ ਦੇ ਕਿਲੇ ਪਾਸ ਆਪਣੇ ਮੋਰਚੇ ਲਗਾਏ ਹਨ।
ਹਤਹੋ ਸ਼ਤਰ ਵਿਦ ਨਾਨਾ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣਾਏ ਹਨ ਕਿ ਲੋਹਗੜ ਦੇ ਕਿਲੇ ਪਾਸ ਸਿੰਘਾਂ ਨੇ ਜਾ ਕੇ ਮੋਰਚੇ ਲਗਾਉਣੇ ਆ ਔਰ ਅਨੇਕ ਤਰ੍ਹਾਂ ਨਾਲ ਜਿਵੇਂ ਕਿਵੇਂ ਹੋ ਸਕੇ ਵੈਰੀਆਂ ਦਾ ਚੜ੍ਹ ਕੇ ਆਉਣ ਵਾਲਿਆਂ ਦਾ ਨਾਸ ਕਰਨਾ।
ਆਲਮ ਸਿੰਘ ਆਦ ਵੱਡ ਜੋਧਾ,
ਇਸ ਪ੍ਰਕਾਰ ਜਿਹੜੇ ਪਾਸ ਬੈਠੇ ਹੋਏ ਹਨ ਸੂਰਮੇ ਹਨ ਸਤਿਗੁਰਾਂ ਦੇ ਕੋਲ, ਭਾਈ ਆਲਮ ਸਿੰਘ ਆਦਿਕ
ਕਰੀ ਅਧਿਕ ਤਕਰਾਈ।
ਭਾਈ ਆਲਮ ਸਿੰਘ ਆਦਿਕਾ ਨੇ ਸਭ ਥਾਵਾਂ ਤੇ ਮੋਰਚਿਆਂ ਵਿੱਚ ਬਹੁਤ ਹੀ ਤਾਇਨਾਤੀ ਤਕੜਾਈ ਕੀਤੀ ਹੈ।
ਦੂਰ ਦੂਰ ਕਰ ਮੋਰਚੇ ਬੰਦੀ,
ਦੂਰ ਦੂਰ ਤੱਕ ਮੋਰਚਾ ਬੰਦੀ ਸਿੰਘਾਂ ਦੀ ਕਰਵਾ ਦਿੱਤੀ ਹੈ ਚੜ ਕੇ ਆਉਣ ਵਾਲਿਆਂ ਨਾਲ ਲੜਨ ਵਾਸਤੇ।
ਜਹਾਂ ਬੈਠੇ ਸਮੁਦਾਈ,
ਤੇ ਜਿੱਥੇ ਕਿਤੇ ਵੀ ਸਭ ਥਾਵਾਂ ਤੇ ਜੋ ਸਿੰਘ ਹਨ ਉਹ ਟਿਕ ਕੇ ਰਹਿ ਸਕਣ, ਡਟੇ ਰਹਿ ਸਕਣ।
ਸਾਲ ਪੱਤਰ ਤੇ ਘਾਇਲ ਸੁਖ ਲਹਿ,
ਤੇ ਜੋ ਸਾਲ ਪੱਤਰ ਭੇਜਿਆ ਆ ਥਾਵਾਂ ਥਾਵਾਂ ਤੇ ਜ਼ਖਮੀਆਂ ਦੀ ਸੰਭਾਲ ਜੋ ਦਰੁਸਤੀ ਵਾਸਤੇ ਉਹਨਾਂ ਨੇ ਸਾਲ ਪੱਤਰ ਪ੍ਰਾਪਤ ਕਰਕੇ ਸੁਖ ਪਾਇਆ।
ਮਿਲੇ ਘਾਵ ਤਤਕਾਲਾ,
ਤੇ ਛੇਤੀ ਹੀ ਘਾਵ ਜ਼ਖਮ ਉਹਨਾਂ ਦੇ ਮਿਲ ਗਏ, ਹੱਛੇ ਹੋ ਗਏ।
ਸਤਨਾਮ ਕੋ ਸਿਮਰਨ ਕਰਤੇ,
ਤੇ ਨਾਲ ਜਿੱਥੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਾਲ ਪੱਤਰ ਪ੍ਰਾਪਤ ਕੀਤਾ ਹੈ ਜ਼ਖਮਾਂ ਦੀ ਨਿਵਿਰਤੀ ਲਈ ਤੰਦਰੁਸਤੀ ਵਾਸਤੇ, ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਮੰਨ ਕੇ ਸੱਚੇ ਵਾਹਿਗੁਰੂ ਦੇ ਨਾਮ ਦਾ ਵੀ ਸਿਮਰਨ ਕਰਦੇ ਹਨ।
ਜੋ ਨਿਤ ਰੱਖੇ ਸੁਖਾਲਾ,
ਤੇ ਜਿਸ ਕਰਕੇ ਨਿਤ ਹੀ ਸੁਖੀ ਰਹੀਦਾ, ਐਸੇ ਨਾਮ ਦਾ ਵਾਹਿਗੁਰੂ ਗੁਰਮੰਤਰ ਦਾ ਵੀ ਸਿਮਰਨ ਕਰਦੇ ਹਨ ਗੁਰਸਿੱਖ।
ਇਮ ਦੋਏ ਦਿਸ਼ ਤੇ ਖਾਣ ਪਾਨ ਕਰ,
ਤੇ ਇਸ ਪ੍ਰਕਾਰ ਦੋਹਾਂ ਤਰਫਾਂ ਵਿੱਚ ਖਾ ਪੀ ਕਰਕੇ।
ਜਾਮਨ ਜਬ ਹੈ ਬਿਤਾਈ,
ਜਦੋਂ ਰਾਤ ਦਾ ਸਮਾਂ ਬਤੀਤ ਕਰ ਦਿੱਤਾ।
ਕੁਛਕ ਕੁਛਕ ਗਰਭ ਸਿੰਘ ਨਤਕੇ ਉਪਜਿਓ,
ਤੇ ਸਿੰਘਾਂ ਦੇ ਮਨਾਂ ਵਿੱਚ ਕੁਝ ਕੁ ਹੰਕਾਰ ਪੈਦਾ ਹੋ ਗਿਆ।
ਹਤੇ ਸ਼ਤਰ ਸਮਦਾਈ,
ਬਹੁਤ ਸਾਰੇ ਵੈਰੀਆਂ ਨੂੰ ਅਸੀਂ ਮਾਰ ਦਿੱਤਾ ਆ, ਇਹ ਸਾਡੇ ਵਿੱਚ ਬੜਾ ਬਲ ਹੈ, ਅਸੀਂ ਬੜੇ ਯੋਧੇ ਹਾਂ, ਬਲਵਾਨ ਹਾਂ, ਐਸਾ ਕੁਝ ਕੁ ਖਿਆਲ ਉਪਜਿਆ ਮਨਾਂ ਵਿੱਚ ਸਿੰਘਾਂ ਦੇ।
ਸੋ ਨਾ ਸਹਿਓ ਗੁਰ ਅਵਗੁਣ ਮਨ ਕੋ,
ਤੇ ਇਹ ਜੋ ਮਨ ਦਾ ਔਗੁਣ ਪੈਦਾ ਹੋਇਆ ਹੈ, ਹੰਕਾਰ ਜਿਹਾ ਸਿੰਘਾਂ ਨੇ ਮਨ ਵਿੱਚ ਕਰ ਲਿਆ ਕਿ ਅਸੀਂ ਬੜੇ ਯੋਧੇ ਹਾਂ, ਬਲਵਾਨ ਹਾਂ, ਜਿਸ ਕਰਕੇ ਅਸੀਂ ਜਦੋਂ ਵੀ ਕਿਤੇ ਇਹ ਪਹਾੜੀ ਰਾਜੇ ਚੜ੍ਹ ਕੇ ਆਉਂਦੇ ਰਹੇ ਆ, ਇਹਨਾਂ ਨੂੰ ਸ਼ਿਕਸਤ ਦਿੱਤੀ ਆ, ਐਸਾ ਜਿਹੜਾ ਗੁਮਾਨ ਮਨ ਵਿੱਚ ਫੁਰਿਆ ਹੈ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਰਿਆ ਨਹੀਂ।
ਜਾਗੇ ਦੋਹੇ ਦਿਸ਼ ਜੋਧਾ,
ਤੇ ਸਤਿਗੁਰੂ ਜੀ ਨੇ ਵਿਚਾਰਿਆ ਕਿ ਇਹ ਜੋ ਹੰਕਾਰ ਦੀ ਅੰਸ਼ ਸਿੰਘਾਂ ਦੇ ਮਨਾਂ ਵਿੱਚ ਪੈਦਾ ਹੋਈ ਹੈ, ਇਸ ਦੀ ਅਸਾਂ ਨਿਵਿਰਤੀ ਕਰਨੀ ਆ। ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਖਿਆਲ ਕੀਤਾ ਹੈ, ਔਰ ਸੋ ਇਸ ਪ੍ਰਕਾਰ ਫਿਰ ਦੋਹਾਂ ਤਰਫਾਂ ਦੇ ਯੋਧੇ ਸੂਰਮੇ ਹਨ, ਰਾਤ ਬੀਤਣ ਤੇ ਸਵੇਰੇ ਵੇਲੇ ਉੱਠੇ ਹਨ।
ਸੰਖ ਨਗਾਰੇ ਬਜੇ ਘਨੇ ਤਬ,
ਤੇ ਤਦੋਂ ਫਿਰ ਸੰਖ ਨਗਾਰੇ ਆਦਿਕ ਵਜਾਏ ਗਏ ਹਨ ਸਭ ਨੂੰ ਸਾਵਧਾਨ ਕਰਨ ਲਈ, ਜਗਾਉਣ ਲਈ।
ਲਰਨ ਹੇਤ ਵੱਧ ਕ੍ਰੋਧਾ,
ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਜਿਸ ਕਰਕੇ ਲੜਨ ਵਾਲਿਆਂ ਸੂਰਮਿਆਂ ਦੇ ਮਨਾਂ ਵਿੱਚ ਜੰਗ ਕਰਨ ਦਾ, ਲੜਨ ਦਾ ਵੀਰ ਰਸ ਔਰ ਉਤਸ਼ਾਹ ਪੈਦਾ ਹੋਇਆ, ਇਸ ਪ੍ਰਕਾਰ ਸੋ ਇਸ ਜੰਗ ਦੇ ਪ੍ਰਸੰਗ ਦੀ ਵਿਚਾਰ ਆਪ ਸੰਗਤ ਨੇ ਸੁਣੀ ਹੈ। ਜਿਸ ਪ੍ਰਕਾਰ ਫਿਰ ਅਗਲੇ ਦਿਨ ਦਾ ਯੁੱਧ ਹੁੰਦਾ ਹੈ, ਪਹਾੜੀ ਰਾਜਿਆਂ ਦੀਆਂ ਫੌਜਾਂ ਘਮੰਡ ਚੰਦ ਦੀ ਅਗਵਾਈ ਵਿੱਚ ਔਰ ਸਭ ਰਾਜੇ ਫੌਜਾਂ ਲੈ ਕੇ ਚੜ੍ਹ ਕੇ ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਵੱਲ ਨੂੰ ਵੱਧਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਲੜ ਲੜ ਕੇ ਜੂਝਦੇ ਆ। ਕਈ ਸਿੰਘਾਂ ਦੀਆਂ ਜਦੋਂ ਸ਼ਹਾਦਤਾਂ ਹੁੰਦੀਆਂ ਹਨ, ਮੋਰਚਿਆਂ ਦੇ ਨੇੜੇ ਪਹੁੰਚ ਜਾਂਦੇ ਆ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਸਿੰਘਾਂ ਦੇ ਮਨ ਵਿੱਚ ਜੋ ਹੰਕਾਰ ਫੁਰਿਆ ਉਸ ਦੀ ਨਿਵਿਰਤੀ ਕਰਕੇ ਸਿੰਘਾਂ ਨੂੰ ਫਿਰ ਜੋਸ਼ ਹੋਸ਼ ਬਲ ਬਖਸ਼ਿਸ਼ ਕਰਦੇ ਆ। ਜਿਸ ਪ੍ਰਕਾਰ ਉਹਨਾਂ 'ਤੇ ਪਹਾੜੀ ਰਾਜਿਆਂ ਦੀਆਂ ਫੌਜਾਂ 'ਤੇ ਫਤਿਹ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸੇ ਦੀ ਕਰਾਉਂਦੇ ਹਨ, ਇਹ ਪ੍ਰਸੰਗ ਅਗਲੇ ਦੀਵਾਨ ਵਿੱਚ ਸਰਵਣ ਕਰਨੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ ਜੀ।
ਸੋ ਨਾ ਸਹਿਓ ਗੁਰ ਅਵਗੁਣ ਮਨ ਕੋ, ਜਾਗੇ ਦੋਹੇ ਦਿਸ਼ ਜੋਧਾ, ਸੰਖ ਨਗਾਰੇ ਬਜੇ ਘਨੇ ਤਬ, ਲਰਨ ਹੇਤ ਵੱਧ ਕ੍ਰੋਧਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।